जिसके पाग मथाना साधु संग परापते नानक रंग माणना हर जेठ रंगीला तिस तनी जिसके पाग मथाना वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हजूरी अंदर सुबाए मान खोए बैठे गुरमुख प्यारे सतसंगी जनों सतगुरु गुरु पंचम पातशाह महाराज जी दे पावन पवित्र मुखारविंद तो उच्चारण किए हुए वचन सुखमणि साहिब जी दा आप जी ने संगति रूप अंदर उस मालिक की कृपा नाल जाप किया है। साहिब धन गुरु पंचम पातशाह महाराज जी दे अमृत बचन जो पिछले दिन तो आप बारह माह दी लड़ीवार विचार प्रारंभ की है अज साहिब धन गुरु पंचम पातशाह जी महाराज जेठ दे महीने राही उस परम पिता परमेश्वर जी के चरणों में जुड़न वास्ते असानू उपदेश दृढ़ कराते हैं ते फिर दसते ने कि जिसने उस मालक के चरण पकड़ लए उस प्रभु का पला पकड़ लिया ते उस मालक ने जदों पला पकड़न वाले नू अपना बना लिया ते फिर मेरा प्रभु आप ही कृपा करके उसकी रक्षा करता है। आओ साहिब धन गुरु अर्जुन देव जी दे चरणा दी टेक लईए अपनी सुरती बिरती नू एकाग्र करिए फुरनिया नू संकोच अंतर्मुख कर सतगुरु दे चरणा विच बेनती करिए हे मेरे मालक आप कृपा करके विच वरतो अपने इस अमृत बचन दी विचार प्रेम भय भावना श्रद्धा दे नाल आप ही कृपा करके करा लो करो कृपा साध संगत आशीष बख्श दे होए उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी सतगुरु गुरु पंचम पातशाह महाराज जी ने आज दे इस अमृत बचन दे विच सब तो पहला जो रहमत भरिया उपदेश दृढ़ कराया कि ऐ मनुख जेठ दे महीने विच उस प्रभु उस अकाल पुरख वाहिगुरु जी दे चरणा विच तू जुड़ जाई जिस दे चरणा विच जिस दी ताकत सामने जिस दी शक्ति दे अगे दुनिया भर दे जीव जेड़े ने अपना शीश झुकांदे पए साहिब ने आरंभ विच किया कह लगे हर जेठ जुड़ंदा लोड़ी है जिस अगे सब नवां जिस मालक दे चरणा विच सारी दुनिया झुक गई है ते तू उस मालक दे चरणा विच जुड़ साहब ने पहला वचन जदो ये किया ते गुरु नानक साहब जी दे अमृत वचन सी रोज पढ़ने हैं। परमेश्वर ने एक कानून जिसनु शब्द आपा हुक्म कह लिए जा रजा कह लिए उस मेरे मालिक ने कादर ने कुदरत नु सिरज के अपना हुक्म अपना कानून हर एक उत्ते लागू कीता है। भावा कोई संसार विच हौं विच आके कहे कि मैनू किसे दी परवाह नहीं मेरे कुल अपने कुल बड़ी शक्ति है पर तन गुरु अर्नानक साहब कहिंदे ने कि संसार दा कोई जीव ऐसा नहीं जिदे उत्ते परमेश्वर दा कानून ना लागू होवे हर एक नु उस मालिक दे चरणा विच झुकना पैंदा है। साहब गुरु नानक देव जी दे अमृत बचन असीं जदों जप साहब पढ़ने हैं जपजी साहब पढ़ने हैं उहदे विच हजूर ने कहा जिस अगै सब निबन एक तां मालिक दे हुक्म भी सारे झुके ने ते झुक के जिन्हां नूं मालिक तू किरपा करके अंदर दी सूझ दे दे फिर वह तेरी सिफत दे गीत गाउंदे ने। हजूर दे अमृत बचन असीं पढ़ने हैं हुक्मी होवन आकार उहदा एक कानून एक शक्ति उहदा एक हुक्म हर एक उत्ते वरदा पे ते जिन्हें आप कृपा करके अपने हुक्म विच आकार शकलां बनाईयां ने ते की ये शकलां ये आकार भावें मनुख दा होवे भावें पशु दा होवे भावें पंछी दा होवे नदियां नाले दरिया अग क्यों ना होवे जो कुछ मालक ने सिरज दिता है हर एक ने उहदे हुक्म दे अगे अपना सीस चुका है। साहब कहन लगे हुक्मी होवन आकार हुक्म ना कहा जाई हुक्मी होवन जी हुक्म मिलै वडियाई हुक्मी उत्तम नीच हुक्म लिख दुख सुख पाइए जिस अगै सब निबंध जे सुख देंदा तां वी उहदी दित्ती हुई दात है। कदी किसे ने मंग के दुख लिया किसे ने कहा कि मेरे घर अंदर कलेश दा दुख आ जाए पर साहब कहने तेरे हुक्म अगे झुकना पैंदा निभना पैंदा है जे तू सुख दें ते दुख दें तां वी जीव नूं स्वीकार करना पएगा। हुक्मी होवन आकार हुक्म ना कहा जाई हुक्मी होवन जी हुक्म मिलै वडियाई हुक्मी उत्तम नीच हुक्म लेख दुख सुख पाइए एक ना हुक्मी बख्शीश एक हुक्मी सदा पवाइए। साहब कह लगे हुक्म है अंदर सब को जिस अगै सब निबंध कहने केड़ा जीव है जड़ा ओदे हुक्म तो बाहर होवे जो कुछ उन्हें सिरज दिता है पूरी दी पूरी ताकत शक्तियां वाले उस सर्व शक्तिमान दे चरणा भी चुके हुक्म है अंदर सब को बार हुक्म ना कोई ते साहब कहने नानक हुक्म है जे बुझे ता हुमै कहे ना कोई जे कोई इस गल नूं समझ जाए कि जो कुछ भी सिरजिया मेरे मालिक ने सिरजिया ये समझ पै जाए कि सब कुछ देण वाला मेरा मालक प्रभु आप है ते हजूर कहने शायद मनुख कदी हौमे भरी अपनी पड़ा शिखर दे विचों कढे ना अंदरों टिक जाए। जिहड़ी अर्ज कर रहे हैं हर कोई उहदे अगे निवे ते जदों जपजी साहब की इस पौड़ी तो आपां अगे चलने हैं ते गुरु नानक साहब जी दे अगले बचन कदी पढ़ो कहने केवल तेरे हुक्म विच नहीं जेड़े तेरे हुक्म विच शुकर विच जुड़ गए ने ना ओ हुक्म विच सीस झुका के मेरे मालक फिर तेरी सिफत सलाह दे गीत तेरी बंदगी तेरे सिमरन विच जुड़ गए। साहब ने शब्द फिर अगला वरते है पौड़ी विच बचन के गावै को तान होवै किसै तान। मैं इस करके आरंभ विच ए साहब दे शब्द नूं आधार बनाया है आपां रोज ए बचन पढ़ने हां ते गल ध्यान रखिए इन्हां पौड़ियां विच जिहड़े सर्व शक्तिमान अगे झुके ने उन्हां दा जिक्र कीता है। कहिंदे ने मालक जी जे किसे भावना वाले नूं तू अपनी ताकत दित्ती है ते तेरे चरणां विचों ताकत वाला झुक गया क्यों क्योंकि इहनूं पता है कि ताकत मेरी नहीं ताकत दी दात देण वाला सर्व व्यापक वाहिगुरु है। साहब कहन लगे गावै को तान होवै किसै तान गावै को दात जाणै निशान। कोई इस करके गाउंदा जदों तू त्रुट के कोई दात देने ते उस दात नूं प्राप्त करके खाओ नहीं ओ तेरी निशानी तेरी रहमत जान के तेरे गीत गाउंदा दात लै के वो तेरे चरणा विच चुक जाता है। जिस अगे सत निबंध फिर साहब ने इत्थे एक एक दा जिक्र कीता है, गावे को तान खोवे किसै तान, गावे को दात जाने निशान, गावे को गुण वडियाइयां चार, चार दा अर्थ इत्थे सुंदर है सोहण। कई ऐसे ने जिहड़े तेरे चरणा विच झुके ने ते मेरे मालिक केवल शुक्र भी जुड़ के तेरिया सुंदर वडियाइयां पै करदे। गावे को गुण वडियाइयां चार, गावे को विद्या विकम भी चार। कई मेरे मालिक कंठ कठिन तो कठिन विद्या पढ़ पढ़ के ओदी विचार जदो करदे ने ते सोच के जदो बुद्धि काम करना हट जाए फिर शुक्र भी जुड़ के कहिंदे ने हे कठिन विद्या दी दात देण वालिया तेरा केवल शुकराना है। गावे को विद्या विकम विचार, गावे को साज करे तन खे। कई इस करके तेनू गाउंदे पए ने, आप ही तू कृपा करके तन साज ने शरीर बनाने। देखो ए भी मालक दी रहमत है, हर एक जीव शरीर धारण नहीं कर सकता। आप पढ़े लिखे सज्जन बैठे हो, जेड़ी साहब ने मनुखा दे अमोलक कही कि साडे नाल होर जीव संसार ते नहीं आए। साहब कहिंदे ने कि केवल जिहदे ते रब दी रहमत है उसे जीव नू माता दे उदर विच निवास मिलदा है, उसे नू मालक कृपा करके मनुखा दे ही प्रदान करदा है। हजूर ने कृपा की कोई इस करके तेरा शुक्र पै कर दे, तू आप शरीर नू साजे है, आप एदी पालना करने ते जदो तेरी मौज हुंदी है तू आप ही कृपा करके उस तन नू ढा देने। गावे को साज करे तनखे, गावे को जी ले फिर दे। कई बार तू त्रुट पैना रहमत करने, आप ही जिंद नू वापस ले लेने, आप ही कृपा करके फिर किसी होर शरीर विच तर देना। इहदा मतलब कि ताकत वाला भी तेरे अगे चोगे है, विद्या पढ़न वाला विद्वान भी तेरे अगे चुकया है, जिन्हां नू संसार दियां दातां दित्तियां ओह भी तेरे चरणां विच चुक गए ने। ते जदों आपां गुरु ग्रंथ साहिब दी बाणी पढ़ने, हजूर ने सोदर दा शब्द जिहड़ा अंकित कीता है ना, सच जाणो इहदे विच सारिआं उहनां दा जिक्र है जिहड़े वड्डे मालक दे चरणां विच चुके होए। साहिब अज कह रहे ने, हर जेठ जुड़न दा लोड़ी है जिस अगे सब निबंध। कहिंदे हर चीज उहदे ताकत उस शक्ति अगे चुक गई। ते जदों असीं सोदर दा पाठ सरवण कीता, साहिब ने अमृत बचन कह कह लगे, गावन तुद नूं पवन पाणी बै संतर, गावै राजा धर्म द्वारे, गावन तुद नूं चित गुप्त लिख जानन, लिख लिख धर्म विचारे। ये सारी पौड़ी पढ़ के देखो, दुनिया भर दियां ताकतां चाहे गुरु गुप्त ने चाहे प्रगट ने, सारियां ताकतां सर्वशक्तिमान वाहिगुरु दे चरणां विच चुक गई हैं। साहिब धन गुरु गोबिंद सिंह जी दे अमृत बचन सी रोज पढ़ने, हजूर कहिंदे ने उहदे विच चरणां भी जुड़ी, जिहदे चरणां विच वड्डे वड्डे राजे महाराजे चुके ने। रोज असीं बचन पढ़ने, त्रै भवन मखीब सुर नर असुर इन्ने कु तेरे चरणां विच डिगे ने कि नेत नेत बन त्रिण कैत, मेरे मालका तिन्ना भवना दे राजे की देवते की दैत, हर कोई शुक्र विच तेरे चरणां विच चुक गया। साहिब गुरु ग्रंथ साहिब दे अमृत बचना विचों आशा दीवार आपां जदों पाठ पढ़ने हां जां कीर्तन सरवण करने हां, सिर्फ अजे अर्ज कर रहे हां कि मालक दे चरणां विच एडियां वड्डियां ताकतां झुकियां ने, ते ऐ मना तू एवें छोटी जी खौमे विच जी के अपनी जिंदगी तबाह ना करी, तेरा भी भला इहदे विच है कि उहदे चरणां विच तू चुक जा। साहिब सच्चे पातशाह ने अमृत बचन कह कहन लगे, जिहड़ी तेज पवन रोज चलदी है, हवा सानू जिंदगी देंदी है, श्वास देंदी है, किन्ने कदी देखी ए हवा किदे हुक्म विच किदी ताकत विच किदी शक्ति सामने चुकी है। कहन लगे ए भी उस मालक दी ताकत उस मालक दी जोर सामने चुक गई। साहब कहन लगे, लखां दरिया पानी दे भर के वगदे पए ने, कदी सोचे भी इन्ना पानी इन्नी बहुतात समुंदर जिहड़ा असगाह है ਕਿਹੜੀ ਤਾਕਤ ਹੈ ਜਿਹਨੇ ਇਹਨੂੰ ਰੋਕ ਕੇ ਆਪਣੀ ਹੱਦ ਤੱਕ ਇਹਨੂੰ ਸਮੇਟਿਆ ਹੋਇਆ? ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਵਾਂ ਇਹ ਸਮੁੰਦਰ ਅਸਗਾਹ ਪਾਣੀ ਹੈ, ਪਰ ਸੱਚ ਜਾਣ ਮੇਰੇ ਮਾਲਕ ਦੇ ਚਰਨਾਂ ਵਿੱਚ ਇਹ ਵੀ ਤਾਕਤ ਚੁੱਕੀ ਹੋਈ ਹੈ। ਹਜ਼ੂਰ ਨੇ ਇੱਥੇ ਬਸ ਨਹੀਂ, ਕਹਿਣ ਲੱਗੇ ਬਨਸਪਤੀ ਵਿੱਚ ਅੱਗ ਹੈ, ਜਿਸ ਅੱਗ ਹੈ ਸਭ ਨਿਵੰਨ, ਉਹ ਅੱਗ ਜਿਹੜੀ ਲੱਗ ਜਾਏ ਜੰਗਲਾਂ ਦੇ ਜੰਗਲ ਫੂਕ ਕੇ ਰਾਹ ਕਰ ਸਕਦੀ ਏ। ਤੇ ਮਾਲਕ ਨੇ ਉਸ ਅੱਗ ਨੂੰ ਵੀ ਬੰਨ੍ਹ ਕੇ ਰੱਖਿਆ ਹੋਇਆ, ਇੰਨੀ ਤਾਕਤ ਵਾਲੀ ਇਹ ਜਵਾਲਾ, ਇਹ ਅੱਗ ਵੀ ਮਾਲਕ ਦੇ ਚਰਨਾਂ ਵਿੱਚ ਚੁੱਕ ਗਈ। ਹਜ਼ੂਰ ਕਹਿੰਦੇ ਨੇ ਅਸਮਾਨ ਵੱਲ ਤੱਕ ਬੱਦਲ ਜਿਹੜਾ ਉਹ ਸਿਰ ਭਾਰ ਹੋ ਕੇ ਤੁਰਿਆ ਫਿਰਦਾ ਹੈ, ਤੇ ਥਾਂ ਥਾਂ ਤੇ ਉਹ ਮਾਨੋ ਰੱਬ ਦੀ ਬਣਾਈ ਰਚਨਾ ਉੱਤੇ ਆਪਣੇ ਵੱਲੋਂ ਜਲ ਦਾ ਤਰਕਾਓ ਪਿਆ ਕਰਦਾ। ਜਿਹੜਾ ਬੱਦਲ ਸਿਰ ਪਰਨੇ ਹੋ ਕੇ ਤੁਰਦਾ ਪਿਆ, ਇੰਨਾ ਪਾਣੀ ਲੈ ਕੇ ਚੱਲਣ ਵਾਲਾ ਬੱਦਲ ਵੀ ਉਹਦੇ ਚਰਨਾਂ ਵਿੱਚ ਚੁੱਕੇ। ਸਾਹਿਬ ਨੇ ਫਿਰ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਤੂੰ ਕਹਿ ਤਾਂ ਦਿੰਦਾ ਕਿ ਪਰਮੇਸ਼ਵਰ ਦਾ ਭੈ ਕੀ ਆ, ਧਰਤੀ ਪਾਣੀ ਤੇ ਇਸ ਤਰ੍ਹਾਂ ਹੈ ਜਿਵੇਂ ਮਾਨੋ ਸਮੁੰਦਰ ਤੇ ਇੱਕ ਬੇੜੀ ਤਰਦੀ ਹੋਵੇ। ਤੇ ਜਿਸ ਮਾਲਕ ਨੇ ਇਸ ਧਰਤੀ ਨੂੰ ਪਾਣੀ ਉੱਤੇ ਟਿਕਾ ਕੇ ਰੱਖਿਆ, ਉਹ ਕਿਹੜੀ ਸ਼ਕਤੀ ਹੈ ਜਿਹਦੇ ਰਹਿਮਤ, ਜਿਹਦੇ ਸਾਹਮਣੇ, ਜਿਹਦੇ ਕੋਲ ਆ ਕੇ ਇਹਦੀ ਡੂੰਘਾ ਪਾਣੀ ਹੋਣ ਦੇ ਬਾਵਜੂਦ ਧਰਤੀ, ਇਸ ਜ਼ਮੀਨ ਜਿਹੜੀ ਇਹ ਪੈਰਾਂ ਥੱਲੇ ਦੱਬੀ ਹੋਈ। ਹਜ਼ੂਰ ਨੇ ਉੱਥੇ ਅੰਮ੍ਰਿਤ ਬਚਨ ਕਹਿ, ਜਿਸ ਅੱਗੇ ਸਭ ਨਿਬੰਧ, ਅਸੀਂ ਬਚਨ ਪੜ੍ਹਦੇ ਹਾਂ ਸਾਹਿਬ ਦੇ ਭੈ ਵਿੱਚ ਪਵਨ ਵਹਿ ਸਦਵਾਓ, ਜਿਹਦੇ ਸਾਹਮਣੇ ਸਾਰੇ ਝੁਕੇ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਸਾਹਿਬ ਕਹਿਣ ਲੱਗੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਅੱਕ ਦੀ ਤੱਕ, ਜਿਸ ਅੱਗੇ ਸਭ ਨਿਵੰਨ, ਜੇ ਤੂੰ ਸੂਰਜ ਨੂੰ ਤੱਕਣਾ ਇਹ ਵੀ ਮਾਲਕ ਦੇ ਭੈ ਵਿੱਚ ਹੀ, ਜੇ ਚੰਦਰਮਾ ਦੀ ਚਾਂਦਨੀ ਨੂੰ ਦੇਖਣਾ ਇਹ ਤਾਕਤਾਂ ਵੀ ਮੇਰੇ ਸਵਾਮੀ ਦੇ ਚਰਨਾਂ ਵਿੱਚ ਝੁਕੀਆਂ ਨੇ। ਤੇ ਸਾਹਿਬ ਕਹਿੰਦੇ ਨੇ ਫਿਰ ਤੂੰ ਕਿਉਂ ਨਹੀਂ ਉਹਦੇ ਅੱਗੇ ਝੁਕ ਜਾਂਦਾ ਜਿਹਨੇ ਏਡੀਆਂ ਏਡੀਆਂ ਵੱਡੀਆਂ ਤਾਕਤਾਂ ਨੂੰ ਆਪਣੀ ਰਜ਼ਾ ਵਿੱਚ ਝੁਕਾਇਆ ਹੋਇਆ? ਭੈ ਵਿੱਚ ਸੂਰਜ, ਭੈ ਵਿੱਚ ਚੰਦ। ਫਿਰ ਅਗਲਾ ਨਾਲ ਬਚਨ ਕੀਤਾ, ਕਹਿਣ ਲੱਗੇ ਕੋ ਕਰੋੜੀ ਚੰਤ ਨਾ ਅੰਤ। ਪਰ ਇਹ ਨਹੀਂ ਕਿ ਕੇਵਲ ਇੱਕ ਥਾਂ ਤੇ ਟਿਕੇ ਨੇ। ਹੁਣ ਆਪਾਂ ਕੋਈ ਚੀਜ਼ ਨਰਜਿੰਦ ਪਕੜਨੇ ਆ, ਪੱਥਰ ਦੀ ਟੁਕੜਾ ਲਈਏ ਤੇ ਇੱਕ ਵਾਰੀ ਉਹਨੂੰ ਹੱਥ ਨਾਲ ਪਕੜ ਕੇ ਕਿਤੇ ਟਿਕਾ ਦਈਏ ਤੇ ਉਹਨੇ ਪਰਤ ਕੇ ਹਿੱਲਣਾ ਨਹੀਂ। ਸਾਹਿਬ ਕਹਿੰਦੇ ਨੇ ਜੋ ਕੁਝ ਭੈ ਵਿੱਚ ਤੂੰ ਦੇਖਣਾ ਇਹ ਇੱਕ ਥਾਂ ਤੇ ਟਿਕਿਆ ਨਹੀਂ, ਸੂਰਜ ਵੀ ਆਪਣੇ ਧੁਰੇ ਤੇ ਚੱਕਰ ਲਾਉਂਦਾ ਪਈ, ਸੂਰਜ ਵੀ ਸਬਰ ਪਿਆ ਕਰਦਾ, ਚੰਦਰਮਾ ਸਬਰ ਕਰਦਾ, ਧਰਤੀ ਵੀ ਆਪਣੇ ਧੁਰੇ ਦੇ ਉੱਤੇ ਘੁੰਮਦੀ ਪਈ ਏ। ਪਰ ਕੀ ਇਹ ਮਾਲਕ ਦੀ ਤਾਕਤ ਨਹੀਂ ਕਿ ਇੱਕ ਦੂਜੇ ਨਾਲ ਇਹਨਾਂ ਨੂੰ ਟਕਰਾਣ ਨਹੀਂ ਦਿੰਦਾ? ਜਿਹੜੇ ਮਾਲਕ ਨੇ ਇੰਨੇ ਵੱਡੇ ਗ੍ਰਹਿ ਇੱਕ ਦੂਜੇ ਤੋਂ ਫਾਸਲੇ ਤੇ ਰੱਖੇ ਹੋਏ ਨੇ, ਇਹਨਾਂ ਨੂੰ ਆਪਣੇ ਕਾਨੂੰਨ ਵਿੱਚ ਬੰਨਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਸਰਬ ਸ਼ਕਤੀਮਾਨ ਸਾਹਮਣੇ ਅੱਜ ਤੂੰ ਹੀ ਆਪਣੇ ਸੀਸ ਨੂੰ ਚੁਕਾ ਦੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਕੇਵਲ ਇੱਕ ਹੋਵੇ, ਜਿਹਦੇ ਸਾਹਮਣੇ ਸਾਰੇ ਝੁੱਕ ਗਏ ਪਰ ਉਹਨੂੰ ਕਿਸੇ ਦਾ ਭੈ ਨਹੀਂ। ਹਜ਼ੂਰ ਨੇ ਅੱਜ ਪਹਿਲੀ ਰਹਿਮਤ ਕੀਤੀ, ਕਹਿਣ ਲੱਗੇ ਉਹਦੇ ਚਰਨਾਂ ਵਿੱਚ ਚੁੱਗ ਜਿਹਦੇ ਚਰਨਾਂ ਵਿੱਚ ਸਾਰੀਆਂ ਤਾਕਤਾਂ ਚੁੱਗ ਗਈਆਂ ਨੇ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਹਰ ਸੱਜਣ ਦਾਵਣ ਲੱਗੇ। ਇਸ ਪਵਿੱਤਰ ਬਚਨ ਤੇ ਥੋੜਾ ਜਿਹਾ ਰੁਕਣਾ, ਪਹਿਲਾਂ ਅਖਰੀ ਅਰਥ ਅਰਜ਼ ਕਰਦਿਆਂ, ਹਰ ਜੇਠ ਜੁੜਨ ਦਾ ਲੋੜੀ ਹੈ। ਜੇਠ ਦੇ ਠੱਠੇ ਨੂੰ ਸਿਹਾਰੀ ਹੈ, ਜੇਠ ਦੇ ਮਹੀਨੇ ਵਿੱਚ ਜੁੜਨ ਦਾ ਲੋੜੀ ਹੈ, ਜੁੜ ਜਾਣਾ ਚਾਹੀਦਾ। ਲੋੜੀਏ ਦਾ ਅਰਥ ਚਾਹੀਦਾ ਹੈ ਕਿ ਜੇਠ ਦੇ ਮਹੀਨੇ ਵਿੱਚ ਤੂੰ ਖਰੀ ਦੇ ਚਰਨਾਂ ਵਿੱਚ ਜੁੜ ਜਾ। ਤੇ ਜੁੜਨ ਦਾ ਭਾਵ ਕੀ ਹੈ? ਜੁੜਨ ਦਾ ਸੰਬੰਧ ਕੇਵਲ ਸਰੀਰਾਂ ਤੱਕ ਨਹੀਂ, ਜੁੜਨ ਦਾ ਭਾਵ ਹੈ, ਸਾਹਿਬ ਕਹਿੰਦੇ ਨੇ ਕਿ ਸ਼ਬਦ ਤੇ ਸੁਰਤ ਰਾਹੀਂ ਕੇਵਲ ਇੱਕ ਤਰੀਕਾ ਮਾਲਕ ਦੇ ਚਰਨਾਂ ਵਿੱਚ ਜੁੜਨ ਦਾ, ਜਿਹਨੂੰ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਕਹੇ ਨੇ ਕਿ ਜਿਹੜਾ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਪਿਆਰਿਓ, ਉਹਦੀ ਆਵਾਜ਼ ਵਿੱਚ, ਉਹਦੀ ਤਾਕਤ ਵਿੱਚ ਵੀ ਬਲ। ਕਦੀ ਜਿਹੜੇ ਸਾਈਂ ਦੇ ਚਰਨਾਂ ਵਿੱਚ ਜੁੜੇ ਨੇ ਉਹਨਾਂ ਦੇ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ ਆਪਾਂ ਕਰੀਏ। ਜੁੜਿਆ ਹੋਏ ਬਾਰੀ ਸਾਹਿਬ ਨੇ ਸ਼ਬਦ ਵਰਤਿਆ ਕਰਮ ਖੰਡ ਕੀ ਬਾਣੀ ਜੋਰ, ਧਿਆਨ ਦਿਆ ਜੇ ਜੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਇਹਦਾ ਅਰਥ ਜੁੜਨਾ ਵੀ ਹੈ, ਪਰ ਇੱਥੇ ਜ਼ੋਰ ਦਾ ਅਰਥ ਜੁੜਨਾ ਨਹੀਂ, ਇੱਥੇ ਜ਼ੋਰ ਦਾ ਅਰਥ ਹੈ ਤਾਕਤ। ਇੱਥੇ ਬਾਣੀ ਦਾ ਅਰਥ ਆਪਾਂ ਗੁਰਬਾਣੀ ਨਹੀਂ ਕਰਾਂਗੇ, ਕਰਮ ਖੰਡ ਕੀ ਬਾਣੀ ਜੋਰ, ਜੋਰ ਦਾ ਅਰਥ ਹੈ ਬਲ ਵਾਲੀ। ਕਹਿੰਦੇ ਨੇ ਜਿਹੜਾ ਸਾਈਂ ਦੇ ਚਰਨਾਂ ਵਿੱਚ ਜੁੜ ਗਿਆ ਉਹਦੀ ਜ਼ਬਾਨ ਵਿੱਚ ਇੰਨਾ ਕੁ ਬਲ ਹੈ ਕਿ ਜੋ ਕੁਝ ਆਪਣੀ ਰਚਨਾ ਤੋਂ ਕਹਿਦਾ ਉਹਦੇ ਕਹੇ ਹੋਏ ਬਚਨ ਨੂੰ ਦੁਨੀਆ ਦੀ ਕੋਈ ਤਾਕਤ ਝੂਠਿਆ ਨਹੀਂ ਕਰ ਸਕਦੀ। ਮਹਾਰਾਜ ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜੋਰ, ਤੇ ਮਾਲਕ ਜੀ ਇਹ ਜਿਸ ਦੀ ਜ਼ਬਾਨ ਵਿੱਚ ਇੰਨੀ ਕੁ ਤਾਕਤ ਹੋਵੇ, ਜਿਸ ਦੇ ਬੋਲ ਵਿੱਚ ਇੰਨੀ ਸੱਤੇ ਹੈ, ਇਹਦਾ ਕਾਰਨ ਕੀ ਹੈ? ਤੇ ਧੰਨ ਗੁਰੂ ਨਾਨਕ ਸਾਹਿਬ ਫਿਰ ਅੱਗੇ ਜੁੜਨ ਦੀ ਗੱਲ ਕਰਦੇ, ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਉਹ ਪਰਮੇਸ਼ਵਰ ਦੀ ਮਹਿਮਾ ਉਹਦੇ ਸਿਮਰਨ ਵਿੱਚ ਬਿਲਕੁਲ ਸੀਤੇ ਪਰੋਤੇ ਗਏ ਨੇ, ਉਹਨਾਂ ਨੂੰ ਮਾਲਕ ਦੀ ਮਹਿਮਾ ਤੋਂ, ਮਾਲਕ ਦੀ ਸਿਫਤ ਤੋਂ ਕੋਈ ਅਲੱਗ ਨਹੀਂ ਕਰ ਸਕਦਾ। ਸਾਹਿਬ ਕਹਿਣ ਲੱਗੇ ਉਹ ਜਿਹੜੇ ਅੰਦਰੋਂ ਜੁੜ ਗਏ ਨੇ, ਹੇ ਭਾਈ ਜੇਠ ਦੇ ਮਹੀਨੇ ਵਿੱਚ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਤੇ ਮਾਲਕ ਜੀ ਜੇ ਉਹਦੇ ਚਰਨਾਂ ਵੀ ਜੁੜਾਂਗੇ ਤੇ ਮਿਲੇਗਾ ਕੀ? ਖਜ਼ੂਰ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਦ। ਇਸ ਪਵਿੱਤਰ ਪੰਕਤੀ ਦੇ ਅਰਥ ਨੇ ਕਿ ਜਿਸ ਨੇ ਉਸ ਹਰੀ ਸੱਜਣ ਦਾ ਦਾਵਣ ਦਾ ਅਰਥ ਪੱਲਾ ਪਕੜ ਲਿਆ, ਲੜ ਪਕੜ ਲਿਆ, ਕਿਸੇ ਨਾ ਦੇਈ ਬੰਨ, ਕਿਸੇ ਨਾ ਦੇਈ ਬੰਨ, ਇਹਦਾ ਅਰਥ ਕੇਵਲ ਇਹ ਨਹੀਂ ਹੋਵੇਗਾ ਕਿ ਪਰਮੇਸ਼ਵਰ ਜਮਦੂਤਾਂ ਨੂੰ ਵਸ ਨਹੀਂ ਪੈਣ ਦਿੰਦਾ। ਕਹਿੰਦੇ ਨੇ ਜਿਸ ਨੇ ਮਾਲਕ ਦਾ ਲੜ ਪਕੜ ਲਿਆ, ਮੇਰਾ ਵੱਡਾ ਵਾਹਿਗੁਰੂ ਉਸ ਮਨੁੱਖ ਨੂੰ ਕਿਸੇ ਦੇ ਵੀ ਹਵਾਲੇ ਨਹੀਂ ਹੋਣ ਦਿੰਦਾ, ਉਹਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਕਿਹੜੇ ਕਿਹੜੇ ਜੀਵ ਨੇ, ਕਿਹੜੇ ਕਿਹੜੇ ਬਿਰਤੀਆਂ ਨੇ ਜਿਹੜੀਆਂ ਮਨੁੱਖ ਨੂੰ ਬਣਨਾ ਚਾਹੁੰਦੀਆਂ ਨੇ, ਪਰ ਜਿਹਨੇ ਮਾਲਕ ਦਾ ਲੜ ਪਕੜ ਲਿਆ ਉਹ ਬਿਰਤੀਆਂ, ਉਹ ਦੁਸ਼ਟ, ਉਹ ਦੁਸ਼ਮਣ ਮਨੁੱਖ ਨੂੰ ਕਦੀ ਬੰਨ ਨਹੀਂ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੀ, ਪਹਿਲੀ ਗੱਲ ਤਾਂ ਇਹ ਕਿ ਪ੍ਰਭੂ ਦਾ ਲੜ ਕਿਵੇਂ ਪਕੜਿਆ ਜਾਏ। ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਸੀ, ਆਪਾਂ ਜ਼ਬਾਨੀ ਜ਼ਰੂਰ ਕਹਿ ਦਿੰਦੇ ਹਾਂ ਕਿ ਅਸੀਂ ਕੇਵਲ ਗੁਰੂ ਦਾ ਲੜ ਪਕੜੇ, ਧੰਨ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ। ਕਹਿੰਦੇ ਨੇ ਕਿ ਲੜ ਪਕੜਨ ਵਾਲੇ ਦੇ ਤਿੰਨ ਲੱਛਣ ਨੇ, ਤਿੰਨ ਉਹਦੇ ਵਿੱਚ ਬੜੇ ਵੱਡੇ ਗੁਣ ਨੇ। ਮਹਾਰਾਜ ਕਿਹੜੇ? ਸਾਹਿਬ ਕਹਿਣ ਲੱਗੇ ਪਹਿਲੀ ਗੱਲ, ਜਿੰਨੇ ਲੜ ਪਕੜਿਆ ਉਹਨੇ ਦੁਨੀਆ ਦੀ ਝੂਠੀ ਖੁਸ਼ਾਮਦ ਛੱਡ ਦਿੱਤੀ। ਲੜ ਪਕੜਨ ਵਾਲਾ ਕਦੀ ਕਿਸੇ ਦੀ ਚਾਪਲੂਸੀ ਨਹੀਂ ਕਰਦਾ, ਉਹ ਖੁਸ਼ਾਮਦ ਨਹੀਂ ਕਰਦਾ। ਜੇ ਉਹ ਖੁਸ਼ਾਮਦੀ ਨਹੀਂ ਤੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਦਵੈਸ਼ ਵਿੱਚ ਆ ਕੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ, ਨਾ ਉਹ ਝੂਠੀ ਖੁਸ਼ਾਮਦ ਕਰਦਾ, ਨਾ ਕਿਸੇ ਦੀ ਨਿੰਦਿਆ ਕਰਦਾ। ਕਦੀ ਸੁਲਤਾਨਪੁਰ ਦੀ ਧਰਤੀ ਤੇ ਤੱਕਿਓ, ਸਾਹਿਬ ਜਦੋਂ ਵਹੀ ਤੋਂ ਬਾਹਰ ਆਏ ਤੇ ਪੀਰ ਫਕੀਰ ਕਈ ਇਕੱਠੇ ਹੋਏ, ਤੇ ਧੰਨ ਗੁਰੂ ਨਾਨਕ ਸਾਹਿਬ ਦੌਲਤ ਖਾਂ ਲੋਧੀ ਨੂੰ ਜਦੋਂ ਮਿਲੇ ਤੇ ਉਹਦੇ ਦਰਬਾਰ ਲੱਗਾ, ਤੇ ਹਜ਼ੂਰ ਨੇ ਜਾਂਦਿਆਂ ਸਾਰ ਉਹਦੇ ਨਾਲ ਦਸਤ ਪੰਜਾ ਉਹਦੇ ਨਾਲ ਹੱਥ ਮਿਲਾਇਆ। ਤੇ ਜਨਮ ਸਾਖੀ ਵਾਲਾ ਕਹਿੰਦਾ ਜਿਹੜੇ ਕੋਲ ਚਾਹ ਪਲੂਸ ਬੈਠੇ ਸਨ ਉਹਨਾਂ ਵਿੱਚੋਂ ਇੱਕ ਬੋਲ ਕੇ ਕਹਿੰਦਾ, ਨਵਾਬ ਸਾਹਿਬ ਦੇਖੋ ਕੱਲ ਤੱਕ ਨਾਨਕ ਤੁਹਾਡਾ ਮੋਦੀ ਸੀ, ਅੱਜ ਇਹਨੇ ਸਜਦਾ ਨਹੀਂ ਕੀਤਾ, ਝੁਕਿਆ ਨਹੀਂ, ਇਹਨੇ ਦਸਤ ਪੰਜਾ ਲਿਆ, ਤੁਹਾਡੇ ਨਾਲ ਹੱਥ ਮਿਲਾਇਆ, ਤੁਹਾਡੀ ਤੁਹੀਨ ਹੈ। ਤੇ ਸਾਹਿਬ ਨੇ ਉਸੇ ਵਕਤ ਵਿੱਚੋਂ ਟੋਕ ਕੇ ਕਿਹਾ, ਕਹਿਣ ਲੱਗੇ ਸਜਦਾ ਤਾਂ ਉਹ ਕਰੇਗਾ ਜਿਹੜਾ ਹਿਰਸੀ ਹੋਵੇ, ਤਮੇ ਨਾ ਮਾਰਿਆ ਹੋਵੇ। ਮੈਨੂੰ ਕੋਈ ਤਮਾ, ਕੋਈ ਹਿਰਸ, ਕੋਈ ਲਾਲਚ ਨਹੀਂ, ਤੇ ਮੈਂ ਇਹਦੀ ਖੁਸ਼ਾਮਦ ਨਹੀਂ ਕਰਨੀ, ਮੈਂ ਇਸ ਕਰਕੇ ਇਹਦੇ ਅੱਗੇ ਝੁਕਾ ਕਿਵੇਂ? ਸਾਹਿਬ ਕਹਿੰਦੇ ਨੇ ਜਿਹਨੇ ਲੜ ਪਕੜਨਾ ਗੁਰਮੁਖੋ, ਪਹਿਲੀ ਗੱਲ ਉਹਨੇ ਦੁਨੀਆ ਦੀ ਝੂਠੀ ਖੁਸ਼ਾਮਦ ਛੱਡ ਦਿੱਤੀ, ਉਹਨੂੰ ਇੱਕ ਸਮਝ ਪੈ ਗਈ ਹੈ। ਤੇ ਹਕੀਕਤ ਹੈ, ਬੰਦਾ ਜਦੋਂ ਕਿਸੇ ਦੀ ਝੂਠੀ ਖੁਸ਼ਾਮਦ ਕਰਦਾ ਹੈ ਨਾ, ਇਸ ਤਰ੍ਹਾਂ ਲੱਗਦਾ ਜਿਵੇਂ ਅੰਦਰੋਂ ਕਿਸੇ ਨੇ ਕੋਈ ਚੰਗੇ ਗੁਣ ਕੱਢ ਲਏ ਹੋਣ ਵਿੱਚੋਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ दीन दुनी दे दाता ओ अमृत बचने कहिंदे ने, ओ कहिंदे ने दुनिया ना सलाहे जो मर वंशी, कहिंदे ने झूठी खुशामद की करना जिन्ना अगे तू झुकना चाहना, तेनू पता है भी इन्हां ने तेरे मरदे दम तक तेरा साथ देना। दुनिया ना सलाहे जो मर वंशी, साहब कहन लगे लोका ना सलाहे जो मर खाक थी। वो एक तो पहली गल उस्तत नहीं करता किसी की, दूजी गल जिन्हें लड़ पकड़िया गुरमुखो कभी किसी की निंदा भी नहीं पैंदा। आ साहब बाबे कबीर जी ने यही अमृत बचन कहा सी, जदों किसी ने आके कहा कबीर साहब जी सारे शहर विच लोग तुहाडी निंदा करदे ने, कह लगे फिर की करा, कह लगे फिर तुसी एक काम करो, जिदे जिस रस्ते ते तुसी तुरे हो ना उथों दो पैर पिछा हट जाओ। भजन बंदगी सिमरन विच गुड़ुंद सी कबीर, उन्हें को गल के कह लगा सजना लोग निंदा करते ने ना, कह लगे हां, कहिंदे ने मैनू दस इन्हां विचों कोई ऐसा है जिन्हों रब बारे परमेश्वर बारे कोई ज्ञान है। कह लगे नहीं मालक जी, हैं ता सारे दुनियादार कूड़ दे गड्ढे ढोण वाले। ते कबीर जी कह लगे जे कूड़ ढोण वालियां नू देख के मैं अपने निशाने अपनी मंजिल तो थिड़क जा, मैनू भगत किन्ने कहना है। उत्थे फिर उन्हें एक बचन कहा, कह लगे कबीर लोग के निंदा बपड़ा, बपड़ा दर्थे विचारे, लोग विचारे मेरी निंदा करके की करनगे, जे मन नाही ज्ञान उन्होंने की समझ के ब्रह्म ज्ञान की। यही कारण गुरु ग्रंथ साहब की बाणी नू मनन वालियो, भगती का मार्ग एक ऐसा है, भगत दुनिया नू कदी खुश नहीं जी कर सकता, क्योंकि दुनिया का स्वार्थ दुनिया की सोच बड़ी सौड़ी ते संकीर्ण है। दुनिया का मनुख केवल अपने परिवार अपने शरीर बारे सोचता है, ते मालक दे चरणा भी जुड़िया होया वो सर्व व्यापक रब की बुराई लकाई बारी सोचता है। साहब ने ताही अमृत बचन कह कह लगे कि देख कबीर लोग कह निंदा है बपड़ा, जे मन नाही ज्ञान राम कबीरा रव रहे अवर तजे सब कहा। साहब कह लगे जिन्हें लड़ पकड़ना, साहब अज कहने हर सज्जन दामन लगे हैं, ओदा दामन पकड़। पहली गल उस्तत दुनिया की झूठी छड़ दई, दूजी ईरखा वश होके किसी की निंदा ना करी, ते तीजा ओदा गुण ए वे कि मैं सारी दुनिया नू टनका के देख लिया, तेरे वर्गा सज्जन कोई नहीं मालका, हकीकत वे तू ही केवल मेरा आसरा। साहब ने कहा जिन्हें लड़ पकड़ना वो ही कहिंदा उस्तत निंदा नानक जी मैं हब वजाई छोड़िया, हर सज्जन दामन लगिया, उस्तत निंदा नानक जी मैं हब विंजाई छोड़िया, हब किज त्यागी, हबे साथ उड़ावे जिथे तो पल्ले तेंडे लागे। हुण जे पुछिए सतगुरु गुरु रामदास जी नूं कि असी किवें लड़ पकड़िए, उस सज्जन दा दामन सानू पकड़ाया जा सकदा, ते धन गुरु रामदास सच्चे पातशाह जी ने कृपा कीती, जदों पुछिया सतगुरु के हम अंधले अंध बिखै बिखराते, क्यों चालै गुर चाली, साडे नेत्रां विच वेखण वाली ताकत नहीं, असी तेरे दसे हुए मार्ग ते तेरे रस्ते ते किवें चलीए। कह लगे हम अंधले अंध बिखै बिखराते, क्यों चालै गुर चाली, सतगुर दया करे सुख दाता, हम लावै आपन पाली, जे हरी सज्जन दा दामन पकड़ नहीं। ते गुरु रामदास कह लगे गुरसिख मीत चलो गुर चाली, जो गुर कह सोई भल मानो हर हर कथा निरा। जो साई कहिंदा गुरु जी कहिंदे ने उन्हूं भला करके मन लै ते साई दा दामन पकड़ लेंगा। हजूर ने कृपा की, कह लगे हर सज्जन दामन लगिया, जेड़े खरी सज्जन दे पल्ले नाल जुड़ जान, ओदे चरणा विच जुड़ जान, किसे ना दे ही बन, ते जड़ा ओदी शरण विच आ जाए, मेरा हरी सज्जन एक ऐसा है जड़ा अपने नू किसे दे हवाले नहीं जे करता। ध्यान दिया जे किसे ना दे ही बन, गुरु ग्रंथ साहिब विचों तीन उदाहरणा अर्ज कर रहीआं ने। एक दुश्मन तो वह है जेड़ा सानू शरीरक तौर ते बाहरों अपने घेरे विच लिया के बनना चाहता है, ध्यान दिया जे। दूजा वह है कि जेड़ा साडे अंदर नू अपने अपने हवाले अपने सामने अपने चरणा विच झुका के बनना चाहता है, ਤੇ ਤੀਜੀ ਮੌਤ ਹੈ, ਜਮਦੂਤ ਹੈ, ਜਿਹੜਾ ਜੀਵ ਨੂੰ ਆਪਣੇ ਹੁਕਮ ਵਿੱਚ ਬੰਨ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿਸੇ ਨਾ ਦੇਈ ਬੰਨ, ਇੱਕ ਯਕੀਨ ਕਰੀ ਜੇ ਪਰਮੇਸ਼ਵਰ ਦਾ ਲੜ ਪਕੜੇਗਾ, ਕਿਸੇ ਨਾ ਦੇਈ ਬੰਨ, ਦੁਨੀਆਂ ਦੀ ਕੋਈ ਤਾਕਤ ਅੰਤਰਮੁਖੀ ਤੇ ਬਾਹਰਮੁਖੀ ਨਹੀਂ ਜਿਹੜੀ ਤੈਨੂੰ ਆਪਣੇ ਅਧੀਨ ਕਰ ਸਕੇ। ਸਾਹਿਬ ਨੇ ਪਹਿਲਾਂ ਕਿਰਪਾ ਭਰਿਆ ਬਚਨ ਕਿਹਾ, ਕਹਿੰਦੇ ਕੁਝ ਦੁਸ਼ਮਣ ਅੰਦਰ ਦੇ ਨੇ ਜਿਹੜੇ ਜੀਵ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਇਹਦੇ ਤੋਂ ਪਾਪ ਕਰਮ ਕਰਾਉਂਦੇ। ਕਹਿੰਦੇ ਜੇ ਸੱਜਣ ਦਾ ਲੜ ਪਕੜੇਗਾ ਨਾ, ਤੇ ਅੰਦਰ ਦੇ ਦੁਸ਼ਮਣ ਵੀ ਤੈਨੂੰ ਕਾਬੂ ਨਹੀਂ ਕਰ ਸਕਣਗੇ, ਬੰਨ ਨਹੀਂ ਸਕਣਗੇ। ਦੂਜੇ ਉਹ ਨੇ ਜਿਹੜੇ ਤੇਰੇ ਸਰੀਰ ਤੇ ਬਾਸਮੁਖੀ ਵਾਰ ਕਰਦੇ ਨੇ। ਜੇ ਖਰੀ ਸੱਜਣ ਦਾ ਲੜ ਪਕੜੇਗਾ, ਬਾਹਰ ਦਾ ਦੁਸ਼ਮਣ ਵੀ ਤੇਰਾ ਵਾਰ ਨਹੀਂ ਵਿੰਗਾ ਕਰ ਸਕਦਾ। ਤੇ ਤੀਜਾ, ਜਿਸ ਮੌਤ ਦਾ ਤੂੰ ਭੈ ਖਾਨਾ ਹੈ, ਜਿੱਦਣ ਉਹਦਾ ਦਾਮਨ ਪਕੜੇਗਾ, ਉਹਨੇ ਮੌਤ ਦੇ ਹਵਾਲੇ ਹੋ ਕਰਕੇ ਤੈਨੂੰ ਨਰਕਾਂ ਦੀ ਜਮਦੂਤ ਦੀ ਮਾਰ ਤੋਂ ਬਚਾ ਲੈ, ਉਹਨੇ ਤੈਨੂੰ ਉਸ ਬੰਧਨ ਤੋਂ ਬਚਾ ਲੈ। ਹੁਣ ਤੱਕੋ, ਕਦੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਇੱਕ ਬਚਨ ਪੜ੍ਹੋ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਹੈ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ। ਕੋਈ ਪ੍ਰਚਾਰਕ, ਕੋਈ ਕੀਰਤਨੀਆ ਜਦੋਂ ਵੀ ਗੱਲ ਕਰੇਗਾ ਅੰਦਰ ਦੀ, ਉਹ ਕਹਿੰਦਾ ਵੀ ਪੰਜਾਂ ਵਕਾਰਾਂ ਤੋਂ ਬਚੋ। ਆਪਾਂ ਕਹਾਂਗੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤੇ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹਿ ਕਹਿੰਦੇ ਨੇ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ। ਇਹਦਾ ਮਤਲਬ ਇਹ ਵੀ ਸਾਨੂੰ ਬੰਨਣਾ ਚਾਹੁੰਦੇ ਨੇ ਇਹ ਬਿਰਤੀਆਂ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾਂ ਅੰਮ੍ਰਿਤ ਲੁੱਟੈ। ਮਨਮੁਖ ਨਹੀਂ ਬੁੱਝੈ, ਕੋ ਨਾ ਸੁਣੈ, ਪੁਕਾਰਾ ਲੁੱਟੈ। ਦਾ ਮਤਲਬ ਕਿ ਉਹ ਜੀਵ ਨੂੰ ਆਪਣੇ ਅਧੀਨ ਕਰਕੇ ਮਨੁੱਖ ਨੂੰ ਬੰਨਦੇ ਪਏ ਨੇ। ਇਹਦਾ ਮਤਲਬ ਉਹਨਾਂ ਕੋਲ ਤਾਕਤ ਹੈ। ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਜਿੱਦਣ ਮੈਂ ਹਰੀ ਦਾ ਲੜ ਪਕੜਿਆ, ਮਾਲਕ ਦੇ ਚਰਨਾਂ ਵਿੱਚ ਜੁੜ ਕੇ ਸਿਮਰਨ ਵਿੱਚ ਨਾਮ ਵਿੱਚ ਭਿੱਜ ਗਿਆ, ਤੇ ਕਹਿੰਦੇ ਨੇ ਮੇਰੇ ਮਾਲਕ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਜਿਹੜੀਆਂ ਤਾਕਤਾਂ ਬਿਰਤੀਆਂ ਤੈਨੂੰ ਆਪਣੇ ਅਧੀਨ ਕਰਨੀਆਂ ਚਾਹੀਦੀਆਂ ਨੇ, ਅੱਜ ਤੋਂ ਬਾਅਦ ਤੇਰੇ ਚਰਨਾਂ ਨੂੰ ਤਾਂ ਮਲ ਮਲ ਕੇ ਧੋਣਗੀਆਂ। ਜਿਹਨੇ ਸੱਜਣ ਦਾ ਲੜ ਪਕੜਿਆ, ਉਹਦਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵੀ ਕੁਝ ਨਹੀਂ ਵਿਗਾੜ ਸਕਦਾ। ਸਾਹਿਬ ਦਾ ਕਦੀ ਅੰਮ੍ਰਿਤ ਬਚਨ ਉਹ ਪੜ੍ਹਿਓ। ਹਜ਼ੂਰ ਕਹਿੰਦੇ ਨੇ ਉਨ ਤੇ ਰੱਖ ਹੈ ਬਾਪ ਨਾ ਮਾਈ, ਕਿਸੇ ਨਾ ਦੇਈ ਬੰਨ। ਕਦੀ ਮਾਂ ਜਨਮ ਦੇ ਕੇ ਦੁੱਧ ਪਿਆ ਸਕਦੀ ਹੈ, ਬੱਚੇ ਨੂੰ ਕੱਪੜੇ ਸੋਹਣੇ ਪਵਾ ਸਕਦੀ ਹੈ, ਪਰ ਮਾਂ ਕੋਲੇ ਤਾਕਤ ਕਿੱਥੇ ਵੇ ਕੇ ਬੱਚੇ ਦੇ ਕਾਮ ਦੀ ਬਿਰਤੀ ਨੂੰ, ਕ੍ਰੋਧ ਦੀ ਬਿਰਤੀ ਨੂੰ, ਇਹ ਨਿਮਲੀਨ ਬਿਰਤੀ ਨੂੰ ਉਹਦੇ ਅੰਦਰ ਕਾਬੂ ਪਾ ਸਕੇ। ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਅੰਦਰ ਦੇ ਦੁਸ਼ਮਣ ਤੋਂ ਮਾਂ ਤੇ ਬਾਪ ਵੀ ਨਹੀਂ ਬਚਾ ਸਕਦੇ, ਮਿੱਤਰ ਤੇ ਭਰਾ ਵੀ ਨਹੀਂ ਬਚਾ ਸਕਦੇ, ਇੱਥੋਂ ਤੱਕ ਕਿ ਰੁਪਈਏ ਤੇ ਸਿਆਣਪ ਨਾਲ ਵੀ ਉਹ ਕਾਬੂ ਨਹੀਂ ਆਉਂਦੇ। ਪਰ ਜਿੱਦਣ ਗੁਰੂ ਨੇ ਕਿਰਪਾ ਕਰਕੇ ਸੰਗਤ ਵਿੱਚ ਆਪਣਾ ਲੜ ਪਕੜਾਇਆ, ਤੇ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਮੈਨੂੰ ਬੰਨਣ ਆਏ ਸਨ, ਗੁਰੂ ਦੀ ਕਿਰਪਾ ਨਾਲ ਉਹ ਮੇਰੇ ਪੈਰਾਂ ਵਿੱਚ ਡਿੱਗ ਪਏ, ਕਿਸੇ ਨਾ ਦੇਈ ਬੰਨ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਨ ਤੈ ਰੱਖ ਹੈ ਬਾਪ ਨਾ ਮਾਈ, ਉਨ ਤੇ ਰੱਖ ਹੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਕਹਿੰਦੇ ਨੇ ਜਦੋਂ ਸੰਗਤ ਕੀਤੀ, ਗੁਰੂ ਗੁਰੂ ਜਪਿਆ, ਤੇ ਦੁਸ਼ਟ ਵੀ ਮੇਰੇ ਅਧੀਨ ਹੋ ਗਏ। ਤੇ ਕੇਵਲ ਅਧੀਨ ਨਹੀਂ, ਤਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ। ਜਦੋਂ ਮਾਲਕ ਦਾ ਦਾਮਨ ਪਕੜਿਆ, ਤੇ ਮੇਰੇ ਪਰਮੇਸ਼ਵਰ ਨੇ ਕਿਰਪਾ ਕਰਕੇ ਉਹਨਾਂ ਨੂੰ ਰੋਕ ਲਾ ਦਿੱਤੀ, ਤੇ ਰੋਕ ਲਾਈ ਕਿਵੇਂ? ਗੁਰੂ ਅਰਜਨ ਸਾਹਿਬ ਬਚਨ ਕਰਦੇ ਨੇ, ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਉਨਕੋ ਖਸਮ ਕਿੰਨੀ ਠਾਕ ਆਰੇ, ਦਾਸ ਸੰਗ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਇਹਨਾਂ ਵਿਕਾਰਾਂ ਨੇ ਹਰ ਇੱਕ ਨੂੰ ਆਪਣੇ ਅਧੀਨ ਕੀਤਾ ਹੈ, ਪਰ ਜਿਹੜਾ ਗੋਬਿੰਦ ਦੇ ਰੰਗ ਵਿੱਚ ਰਤਿਆ ਸੀ, ਉਹਦੇ ਟਿਕਾਣੇ ਤੱਕ ਇਹਨਾਂ ਵਿਕਾਰਾਂ ਦੀ ਮਾਰ ਨਹੀਂ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਕਹਿਣ ਲੱਗੇ ਰਾਮ ਜਨਾ ਮਿਲ ਮੰਗਲ ਗਾਇਆ। ਪਰਮੇਸ਼ਵਰ ਦੇ ਪਿਆਰੇ ਉਹ ਤੇ ਮਾਲਕ ਦੇ ਚਰਨਾਂ ਵੀ ਜੁੜੇ। ਹਜ਼ੂਰ ਕਹਿੰਦੇ ਨੇ ਅੰਦਰ ਦੇ ਦੁਸ਼ਮਣ ਵਕਾਰ ਵੀ ਤੈਨੂੰ ਬੰਨ ਨਹੀਂ ਸਕਣਗੇ, ਤੇ ਜਦੋਂ ਕਿਤੇ ਤੇਰੇ ਤੇ ਬਾਹਰ ਦਾ ਦੁਸ਼ਮਣ ਵਾਰ ਕਰੇਗਾ, ਜੇ ਸੱਜਣ ਦਾ ਲੜ ਪਕੜੇ ਤੇ ਗੁਰਮੁਖਾ ਉਹ ਬਾਹਰ ਦੇ ਦੁਸ਼ਮਣ ਤੋਂ ਵੀ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਚਾ ਲਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੈਰਵ ਦੇ ਅੰਦਰ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਸੁਣਿਆ ਆਪ ਜੀ ਨੇ ਬੜੀ ਵਾਰੀ ਹੋਣਾ, ਭਾਵਾਂ ਇਹ ਘਟਨਾਵਾਂ ਪੁਰਾਣਕ ਨੇ, ਪਰ ਇਸ ਸ਼ਬਦ ਨੂੰ ਜਦੋਂ ਪੜ੍ਹਿਆ ਵੀ ਇੱਕ ਬਾਹਰ ਦਾ ਦੁਸ਼ਮਣ ਵਾਰ ਕਰਨ ਵਾਲਾ ਜਦੋਂ ਵੰਗਾਰ ਕਹਿੰਦਾ ਵੀ ਕੌਣ ਹੈ ਜਿਹੜਾ ਤੇਰੇ ਤੈਨੂੰ ਮੇਰੇ ਤੋਂ ਬਚਾ ਜਾਏ। ਤੇ ਹਜ਼ੂਰ ਕਹਿੰਦੇ ਨੇ ਜਿਹਨੇ ਸੱਜਣ ਦਾ ਲੜ ਪਕੜਿਆ। ਫਿਰ ਦੇਖ ਉਹ ਮਾਲਕ ਅੱਗੋਂ ਉੱਤਰ ਦਿੰਦਾ ਵੀ ਇਹਨੂੰ ਰੱਖਣ ਵਾਲਾ ਇਹਦੇ ਤੋਂ ਨਾ ਕੁਛ, ਮੈਂ ਤੈਨੂੰ ਉੱਤਰ ਦੇਣਾ ਵਾ ਇਹਨੂੰ ਬਚਾਉਣ ਵਾਲਾ ਕੌਣ। ਭਗਤ ਨਾਮਦੇਵ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਇਹ ਆਰੰਭ ਹੁੰਦਾ ਸੰਡਾ ਮੜਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮਗੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆ ਸਭੇ ਬਿਗਾਰੇ। ਸੰਖੇਪ ਜੈ ਅਰਥ ਅਰਜ਼ ਕਰਨੇ ਨੇ ਕਿ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਘਟਨਾ ਪ੍ਰਹਿਲਾਦ ਵਾਲੀ ਬੜੀ ਆਪ ਜੀ ਨੇ ਸੁਣੀ ਹੈ ਬੜੀ ਵਾਰ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਦੋ ਉਸਤਾਦ ਉਹਨਾਂ ਯਤਨ ਕੀਤਾ ਵੀ ਇਹ ਕਿਤੇ ਮਾਲਕ ਦਾ ਦਾਵਣ ਛੱਡ ਦੇ। ਉਸਤਾਦਾਂ ਦੀ ਪੇਸ਼ ਨਾ ਗਈ ਤੇ ਜਨਮ ਦੇਣ ਵਾਲੀ ਮਾਂ ਨੇ ਵੀ ਤਰਲੇ ਮਿਹਨਤ ਕੀਤੀ ਕਿ ਕਿਤੇ ਇਹ ਮੇਰੀ ਗੱਲ ਨੂੰ ਮਮਤਾ ਮੋਹ ਵਿੱਚ ਆ ਕੇ ਹਰੀ ਦਾ ਦਾਵਣ ਛੱਡ ਦੇ। ਮਾਂ ਦੀਆਂ ਮੋਹ ਭਰੀਆਂ, ਮਾਂ ਦੀ ਮਮਤਾ ਭਰੀ ਪੁਕਾਰ ਵੀ ਕੋਈ ਅਸਰ ਨਾ ਕਰ ਸਕੀ। ਤੇ ਤੀਜਾ ਫਿਰ ਸਰੀਰ ਨੂੰ ਡਰਾਵਾ ਦਿੱਤਾ ਤੇ ਮੇਰੇ ਮਾਲਕ ਨੇ ਆਪਣੇ ਲੜ ਲੱਗੇ ਨੂੰ ਕਿਸੇ ਵੀ ਤਾਕਤ ਦੇ ਸਾਹਮਣੇ ਝੁਕਣ ਨਾ ਦਿੱਤਾ। ਤੇ ਫਿਰ ਪਿਓ ਨੇ ਤਲਵਾਰ ਕੱਢ ਕੇ ਕਿਹਾ ਕਿ ਕੌਣ ਹੋ ਜਿਹੜਾ ਤੈਨੂੰ ਪਾਣੀ ਵਿੱਚ, ਪਹਾੜ ਵਿੱਚ, ਅੱਗ ਵਿੱਚੋਂ ਬਚਾਉਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫਿਰ ਜਿਹਦੇ ਲੜ ਲੱਗਾ ਸੀ ਉਹਨੇ ਅੱਗੋਂ ਬੋਲ ਕੇ ਉੱਤਰ ਦਿੱਤਾ। ਇਹ ਹਜ਼ੂਰ ਦਾ ਬਚਨ ਹੈ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮਗੀ ਪਚਹਾਰੇ। ਦੋਵੇਂ ਉਸਤਾਦ ਜਾ ਕੇ ਕਹਿੰਦੇ ਨੇ ਅਸੀਂ ਸਿਰ ਦੀਆਂ ਠੀਕਰੀਆਂ ਭਰ ਲਈਆਂ ਪਰ ਇਹ ਬੱਚਾ ਪੜ੍ਹਦਾ ਨਹੀਂ। ਜੋ ਅਸੀਂ ਸਿਖਾਉਣਾ ਚਾਹੁੰਦੇ ਹਾਂ ਕਿ ਹਰੀ ਦਾ ਦਾਵਣ ਛੱਡ ਦੇ, ਉਹਨੂੰ ਛੱਡਦਾ ਨਹੀਂ। ਪੜ੍ਹੇ ਨਹੀਂ ਖਮੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆ ਸਭੇ ਬਿਗਾਰੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਮ ਨਾਮ ਜਪਵੋ ਕਰੇ, ਇਹਨੂੰ ਕਹਿੰਦੇ ਆ ਬਾਪੂ ਆਪਣੇ ਦਾ ਨਾਮ ਜਪ, ਇਹ ਪਰਤ ਕੇ ਉਹਦਾ ਨਾਂ ਲੈਂਦਾ ਹੈ। ਰਾਮ ਨਾਮ ਜਪੋ ਕਰੇ, ਸਰਬ ਵਿਆਪਕ ਰਾਮ ਦਾ ਨਾਮ ਜਪਦਾ ਹੈ। ਕਹਿਣ ਲੱਗੇ ਹਿਰਦੈ ਹਰ ਜੀ ਕੋ ਸਿਮਰਨ ਧਰੇ, ਇਹਦੇ ਹਿਰਦੇ ਵਿੱਚ ਰੱਬ ਤੋਂ ਬਿਨਾਂ, ਰਾਮ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ। ਰਾਮ ਨਾਮ ਜਪੋ ਕਰੇ, ਹਿਰਦੈ ਹਰ ਜੀ ਕੋ ਸਿਮਰਨ ਧਰੇ। ਫਿਰ ਅੱਗੇ ਕਹਿਣ ਲੱਗੇ ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਣੀ, ਮਾਂ ਨੇ ਤਰਲੇ ਲੈ ਪੁੱਤਰ, ਦੇਖ ਤੇਰੇ ਬਾਪ ਨੇ ਸਾਰੀ ਧਰਤੀ ਅਧੀਨ ਕੀਤੀ ਏ, ਲੋਕ ਉਹਦੇ ਪੈਰਾਂ ਵਿੱਚ ਝੁਕਦੇ ਨੇ। ਮੈਂ ਤੈਨੂੰ ਆਪਣੀ ਮਮਤਾ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਕਿ ਘੱਟੋ ਘੱਟ ਆਪਣੇ ਬਾਪ ਦੀ ਮੰਨ ਲੈ। ਕਹਿਣ ਲੱਗੇ ਹਰੀ ਸੱਜਣ ਦੇ ਦਾਮਨ ਨੂੰ ਪਕੜਨ ਵਾਲਾ ਚੁੱਕਿਆ ਨਹੀਂ। ਜਦੋਂ ਕਿਹਾ ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ, ਤੇ ਸਾਹਿਬ ਕਹਿਣ ਲੱਗੇ ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਠਾਨੀ। ਹੁਣ ਅੱਗੇ ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਜਿਹੜੇ ਅਗਲੇ ਬਚਨ ਨੇ, ਹਰੀ ਸੱਜਣ ਦੇ ਲੜ ਲੱਗਿਆ, ਫਿਰ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਉਸਤਾਦ ਮਾਂ ਦੇ ਤਰਲੇ, ਬਾਪ ਦੇ ਡਰਾਵੇ ਕੰਮ ਨਾ ਆਏ, ਫਿਰ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਤੇ ਕੀ ਕੀਤਾ, ਚਾਰ ਤਰੀਕੇ ਵਰਤੇ ਨਾ ਹਰੀ ਦੇ ਦਾਵਣ ਲੱਗੇ ਨੂੰ ਤੋੜਨ ਲਈ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਾੜ ਤੋਂ ਸੱਟਿਆ, ਪਰ ਪਹਾੜ ਦੀ ਚੋਟੀ ਤੋਂ ਡਿੱਗ ਕੇ ਵੀ ਇਹਨੂੰ ਝਰੀਟ ਤੱਕ ਨਾ ਆਈ। ਰੁੱਖ ਤੋਂ ਸੱਟਿਆ ਤੇ ਰੁੱਖ ਨੇ ਆਪਣੀ ਜਰਾਂ ਦਿਖਾਈ। ਕਹਿਣ ਲੱਗੇ ਡੂੰਘੇ ਪਾਣੀ ਵੀ ਸੱਟਿਆ, ਪਾਣੀ ਵੀ ਡੋਬ ਨਾ ਸਕਿਆ। ਚੌਥਾ ਕੰਮ ਕੀਤਾ ਬਲਦੀ ਅੱਗ ਵਿੱਚ ਜਦੋਂ ਸੱਟਿਆ ਤੇ ਅੱਗ ਵੀ ਕੁਝ ਨਾ ਕਹਿ ਸਕੀ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਤੇ ਅੱਗੋ ਫਿਰ ਬਾਪ ਨੇ ਕੀ ਕੀਤਾ, ਕਾੜ ਖੜਕ ਕਾਲ ਪੈ ਕੋ ਪਿਓ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜਦੋਂ ਇਹ ਤਾਕਤਾਂ ਵੀ ਕੁਝ ਨਾ ਵਿਗਾੜ ਸਕੀਆਂ, ਫਿਰ ਬਾਪ ਨੇ ਕਾੜ ਖੜਕ, ਇਹਦਾ ਮਤਲਬ ਆਪਣੀ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਇਸ ਤਰ੍ਹਾਂ ਗਰਜਿਆ ਕਿ ਜਿਵੇਂ ਪ੍ਰਹਿਲਾਦ ਦੇ ਦੁਆਲੇ ਕਾਲ ਨੇ ਕੜਕ ਕੇ ਉਹਨੂੰ ਡਰਾਉਣਾ ਚਾਹਿਆ ਹੋਵੇ। ਕਾੜ ਖੜਕ ਕਾਲ ਪੈ ਕੋ ਪਿਓ, ਕਹਿ ਲੱਗੇ ਮੋਏ ਬਤਾਓ ਜੋ ਤੋਏ ਰੱਖ ਹੈ। ਕਹਿੰਦੇ ਨੇ ਦੱਸ ਕੌਣ ਹੈ ਤੈਨੂੰ ਰੱਖਣ ਵਾਲਾ, ਪਾਣੀ ਨੇ, ਅੱਗ ਨੇ, ਪਹਾੜ ਨੇ, ਰੁੱਖ ਨੇ ਤੈਨੂੰ ਖਤਮ ਨਹੀਂ ਕੀਤਾ, ਪਰ ਮੇਰੀ ਤਲਵਾਰ ਤੈਨੂੰ ਖਤਮ ਕਰੇਗੀ। ਕਹਿਣ ਲੱਗੇ ਪੁੱਛਦਾ ਬਾਪ ਪ੍ਰਹਿਲਾਦ ਨੂੰ ਪਿਆ ਤੇ ਆਵਾਜ਼ ਅੱਗੋ ਨੇ ਦੇ ਦਿੱਤੀ ਜਿਹਦਾ ਲੜ ਪ੍ਰਹਿਲਾਦ ਨੇ ਪਕੜਿਆ ਸੀ। ਕਹਿਣ ਲੱਗੇ ਮੋਹੇ ਬਤਾਓ ਜੋ ਤੋਏ ਰੱਖ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੀਤ ਪੈਤੰਬਰ ਤ੍ਰੈ ਭਵਨ ਧਣੀ, ਥੱਪ ਮੈਂ ਹਰ ਭਾਖ ਹੈ, ਹਰ ਭਾਖ ਕਿ ਸੱਜਣਾ ਹੁਣ ਇਹਦੇ ਤੋਂ ਪੁੱਛਣਾ, ਹੁਣ ਮੈਂ ਤੈਨੂੰ ਉੱਤਰ ਦੇਣਾ ਇਹਨੂੰ ਰੱਖਣ ਵਾਲਾ ਕੌਣ? ਹਜ਼ੂਰ ਫਿਰ ਕਹਿੰਦੇ ਨੇ ਕਿ ਹਰ ਨਾਕਸ਼ ਜਿਨ ਨਖੈ ਬਿਦਾਰਿਆ ਸੁਰ ਨਿਰਕੀਏ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਆਪੈ ਪਦ ਦਾਤਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਧ। ਜਦੋਂ ਸੱਜਣ ਦਾ ਲੜ ਪਕੜਿਆ ਉਹਨੇ ਕਿਸੇ ਨੂੰ ਬੰਧਨ ਨਾ ਦਿੱਤਾ, ਤੇ ਜਦੇ ਕਿਤੇ ਗੁਰੂ ਦਾ ਕੋਈ ਲੜ ਪਕੜ ਲਏ, ਅਸੀਂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਦਣ ਪਵਿੱਤਰ ਪੁਰਬ ਆਉਂਦਾ ਤੇ ਅਕਸਰ ਸਾਡੇ ਗੁਰਮੁਖ ਪਿਆਰੇ ਗਵਾਲੀਅਰ ਦੇ ਕਿਲੇ ਦਾ ਜ਼ਿਕਰ ਬੜੀ ਵਾਰੀ ਕਰਦੇ। ਗਵਾਲੀਅਰ ਦਾ ਕਿਲਾ ਇੱਕ ਉਹ ਰਾਜਸੀ ਕੈਦੀਆਂ ਵਾਸਤੇ ਕੈਦ ਖਾਨਾ ਸੀ, ਜਿਹਦੇ ਵਿੱਚ ਗਏ ਉਹ ਕੈਦੀ ਪਰਤ ਕੇ ਕਦੀ ਵਾਪਸ ਨਹੀਂ ਸੁਣਾ ਸਕਦੇ। ਉਹਨਾਂ ਨੂੰ ਖਾਣੇ ਵਿੱਚ ਮਿੱਠਾ ਜਿਹਾ ਹਲਕਾ ਜ਼ਹਿਰ ਦੇਣਾ, ਜਿਹਦੇ ਨਾਲ ਉਹ ਆਪਣੇ ਗੋਡੇ ਗਿੱਡੇ ਗਿੱਟੇ ਰਕੜਦਿਆਂ ਉੱਥੇ ਤੜਪ ਤੜਪ ਕੇ ਆਪਣੇ ਪ੍ਰਾਣ ਤਿਆਗਦੇ। ਦੇਖੋ ਅੱਜ ਗੁਰੂ ਸੱਜਣ ਜਦੋਂ ਉਸ ਕੈਦ ਖਾਨੇ ਵਿੱਚ ਗਏ ਨੇ, ਹੁਣ ਕੇਵਲ 52 ਰਾਜੇ ਰਾਜਿਆਂ ਦਾ ਜ਼ਿਕਰ ਆਉਂਦਾ, ਤੇ ਜਦੋਂ ਅਸੀਂ ਇਤਿਹਾਸ ਦਾ ਪੰਨਾ ਪੜ੍ਹਨੇ ਇਹਦਾ ਮਤਲਬ ਕਿ ਉੱਥੇ ਕੇਵਲ ਰਾਜਸੀ ਬੰਦੇ ਕੈਦੀ ਰੱਖੇ ਜਾਂਦੇ ਨੇ, ਆਮ ਨਹੀਂ, ਆਮ ਜਿਹੜੇ ਕਤਲ ਕਰਨ ਵਾਲੇ ਨੇ ਜਾਂ ਚੋਰੀ ਠੱਗੀ ਵਾਲੇ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਕਿਲੇ ਵਿੱਚ ਗਏ, ਕਿਲੇ ਦਾ ਦਰੋਗਾ ਵੀ ਮੇਰੇ ਸਾਹਿਬ ਦੇ ਚਰਨਾਂ ਦਾ ਭਵਰਾ ਬਣ ਗਿਆ। ਤੇ ਉਸ ਵੇਲੇ ਗੁਰੂ ਦਾ ਇੱਕ ਸਿੱਖ ਜਿਹੜਾ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜਿਆ ਸੀ, ਅੱਜ ਉਸ ਬਜ਼ੁਰਗ ਦੀ ਉਮਰ 103 ਸਾਲ ਹੋ ਗਈ ਸੀ। ਕਹਿਣ ਤੋਂ ਮੁਰਾਦ ਬਾਬਾ ਬੁੱਢਾ ਸਾਹਿਬ ਜੀ, ਚੌਂਕੀਆਂ ਕੱਢੀਆਂ, ਨਿਸ਼ਾਨ ਸਾਹਿਬ ਲਿਆ, ਹੱਥ ਵਿੱਚ ਬਲਦੀ ਹੋਏ ਮਿਸਾਲ ਪਕੜੀ, ਤੇ ਸ਼ਬਦ ਪੜ੍ਹਦੇ ਜੋਟੀਆਂ ਵਿੱਚ ਗਵਾਲੀਅਰ ਦੇ ਕਿਲੇ ਗਏ। ਬੜਾ ਸੌਖਾ ਹੈ, ਹੁਣ ਕੋਈ ਬੰਦਾ ਅਰਦਾਸ ਕਰਦਾ ਨਾ ਕਿਸੇ ਦੇ ਕੰਮ ਦੀ, ਮੰਨ ਲਓ ਪੁੱਤਰ ਲਈ ਕੋਈ ਅਰਦਾਸ ਕਰਦਾ ਤੇ ਵਾਹਿਗੁਰੂ ਮਿਹਰ ਕਰੇ ਘਰ ਪੁੱਤਰ ਹੋ ਜਾਏ, ਚਾਹੇ ਉਹ ਗਿਆਨੀ ਚਾਹੇ ਸੰਤ ਕੋਈ ਮਹਾਂਪੁਰਸ਼ ਹੈ ਨਾ, ਉਹ ਮਰਦੇ ਦਮ ਤੱਕ ਕਹੇਗਾ ਵੀ ਇਹ ਜਿਹੜਾ ਬੱਚਾ ਸੀ ਮੇਰੀ ਅਰਦਾਸ ਨਾਲ ਪੈਦਾ ਹੋਇਆ। ਵਾਹ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿੰਨੀ ਕੁ ਆਪਣੇ ਅੰਦਰੋਂ ਖੌਂ ਨੂੰ ਮੇਟ ਦਿੱਤਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਲਈ ਅਰਦਾਸ ਵੀ ਆਪ ਕੀਤੀ ਏ, ਵਿਦਿਆ ਵੀ ਆਪ ਪੜ੍ਹਾਈ ਏ, ਗੁਰਤਾ ਗੱਦੀ ਦਾ ਤਿਲਕ ਵੀ ਆਪ ਦਿੱਤਾ, ਕਿਰਪਾਨਾਂ ਵੀ ਦੋ ਆਪ ਪਾਈਆਂ ਨੇ, ਅਕਾਲ ਤਖ਼ਤ ਵੀ ਆਪਣੇ ਹੱਥੀ ਬਣਾਇਆ। ਪਰ ਜਦੋਂ ਗੁਰੂ ਦੀ ਗੱਲ ਆਈ, ਇਹ ਨਹੀਂ ਕਿ ਬੱਚਾ ਮੇਰੀ ਅਰਦਾਸ ਨਾਲ ਮੇਰਾ ਚੇਲਾ ਜਾਂ ਮੈਂ ਇਹਨੂੰ ਪੜ੍ਹਾਇਆ, ਉਦੋਂ ਇੰਨਾ ਕੁ ਸਮਰਪਿਤ ਸੀ। ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਹੋ ਗਏ, ਨਿਰੰਚਕ ਮਾਤਰ ਵੀ ਕਿਤੇ ਖਾਓ ਨਹੀਂ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇੱਥੇ ਪ੍ਰਕਰਮਾ ਕੀਤੀਆਂ। ਇਹੀ ਕਾਰਨ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਾਬਾ ਬੁੱਢਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ। ਖੈਰ, ਖਰੀ ਸੱਜਣ ਦਾ ਜਦੋਂ ਕੋਈ ਦਾਮਣ ਪਕੜ ਲੈ, ਗੁਰੂ ਹਰਗੋਬਿੰਦ ਸਾਹਿਬ ਕਿਲੇ ਤੋਂ ਬਾਹਰ ਨਿਕਲ ਲੱਗੇ ਤੇ ਉਹਨਾਂ ਨੇ ਤਰਲੇ ਲੈ ਕੇ ਕਹਿ ਸਨ ਰਾਜਸੀ ਕੈਦੀਆਂ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਜੇ ਤੁਸੀਂ ਇਸ ਕਿਲੇ ਵਿੱਚੋਂ ਕੱਢ ਗਏ ਤਾਂ ਮੌਤ ਦੇ ਮੂੰਹ ਵਿੱਚੋਂ ਬਚ ਜਾਵਾਂਗੇ, ਜੇ ਤੂੰ ਨਾ ਕੱਢਿਆ ਸਾਈਆਂ ਪਰਤ ਕੇ ਮੌਤ ਦੀ ਝੋਲੀ ਵੀ ਤੇ ਜਾਵਾਂਗੇ, ਪਰ ਆਸ ਨਹੀਂ ਜਿੰਦੇ ਘਰ ਪਹੁੰਚੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚੋਲੇ ਦੇ ਕੇਵਲ ਲੜੀਆਂ ਕਲੀਆਂ ਪਕੜਾਈਆਂ। ਕਦੀ ਤੱਕਿਓ, ਉਹਨਾਂ 52 ਰਾਜਿਆਂ ਨੇ ਸਾਹਿਬ ਦੇ ਦਾਮਨ ਨੂੰ ਚੋਲੇ ਨੂੰ ਪਕੜਿਆ, ਕਿਲੇ ਨੂੰ ਪਾਰ ਕਰ ਗਏ, ਕਿਲੇ ਤੋਂ ਛੁੱਟ ਗਏ। ਅਸੀਂ ਕੇਵਲ ਕਿਲੇ ਤੱਕ ਸੀਮਤ ਗੱਲ ਕਰਦੇ ਰਹੇ ਕਿ ਉਹ ਕਿਲੇ ਤੋਂ ਬਾਹਰ ਨਿਕਲੇ। ਸਰੀਰ ਵੀ ਇੱਕ ਕਿਲਾ ਹੈ, ਪਤਾ ਨਹੀਂ ਕਈ ਜਨਮਾਂ ਦਾ ਜੀਵ ਸਬਰ ਕਰਦਾ ਇਸ ਕਿਲੇ ਵਿੱਚ ਕੈਦ ਏ। ਜੇ ਉਹਨਾਂ ਕੱਪੜੇ ਦਾ ਲੜ ਪਕੜਿਆ ਤੇ ਗਵਾਲੀਅਰ ਦੀ ਕੈਦ ਤੋਂ ਛੁੱਟੇ, ਤੇ ਜਿੱਦਣ ਗੁਰੂ ਦਾ ਲੜ ਪਕੜ ਲਏਗਾ ਦਾਮਨ ਉਹ ਸੱਜਣ ਦਾ ਪਕੜੇਗਾ, ਸੱਚ ਜਾਣੀ ਸਰੀਰ ਦੇ ਕਿਲੇ ਤੋਂ ਵੀ ਮੁਕਤ ਕਰ ਦੇਵੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਉਹਦਾ ਕੋਈ ਦਾਮਨ ਪਕੜ ਲਏ, ਕਿਸੇ ਨਾ ਦੇਈ ਬੰਨ, ਉਹ ਕਿਸੇ ਦੇ ਹਵਾਲੇ ਕਿਸੇ ਦੇ ਸਾਹਮਣੇ ਬੰਨਣ ਨਹੀਂ ਦਿੰਦਾ। ਕਹਿਣ ਤੋਂ ਮੁਰਾਦ ਸੱਜਣ ਦਾ ਦਾਮਨ ਪਕੜਿਆ, ਕਿਸੇ ਦੀ ਕੀ ਤਾਕਤ ਕੇ ਉਹਨੂੰ ਘੇਰ ਸਕੇ। ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਬਾਬੇ ਸੁਥਰੇ ਦਾ ਅਕਸਰ ਜ਼ਿਕਰ ਆਉਂਦਾ ਤੇ ਉਹ ਏਡਾ ਸੋਹਣਾ ਪ੍ਰਚਾਰਕ ਸੀ। ਉਹਨੇ ਹੱਸਦਿਆਂ ਹੱਸਦਿਆਂ ਗੁਰੂ ਜੀ ਦੀ ਸਤਿਗੁਰੂ ਦੀ ਗੱਲ ਕਰ ਦੇਣੀ ਤੇ ਗੱਲ ਬੜੀ ਉੱਚੀ ਕਰਨੀ। ਕੇਵਲ ਉਹਦਾ ਮਜ਼ਾਕ ਉਹਦਾ ਚੁਟਕਲਾ ਨਹੀਂ, ਉਹਨੇ ਇੱਕ ਬੜੀ ਸੋਹਣੀ ਆਪਣੀ ਕਾਵਿ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿੰਦਾ ਸਿੱਖੋ ਉਹਨੇ ਸ਼ਬਦ ਵਰਤਿਆ ਗੁਰੂ ਲਈ ਯਾਰ, ਪਰਮੇਸ਼ਰ ਲਈ ਯਾਰ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਬਚਨ ਹੈ, ਸ਼ਬਦ ਏ ਮੈਲਾ ਨਹੀਂ, ਹਜ਼ੂਰ ਦਾ ਬਚਨ ਵੀ ਅਸੀਂ ਪੜ੍ਹਦੇ ਹਾਂ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ, ਯਾਰ ਵੇ ਪ੍ਰੈ ਹੱਬੇ ਸਖੀਆਂ। ਉਹਨੇ ਬੜੀ ਸੋਹਣੀ ਗੱਲ ਕੀ, ਕਹਿੰਦਾ ਫਕੀਰ ਕਟੋਰੇ ਵਿੱਚ ਦਾਲ ਪਾ ਕੇ ਰੋਟੀ ਲੈ ਕੇ ਤੁਰਿਆ ਜਾਂਦਾ ਸੀ, ਆਪਣੇ ਧਿਆਨ ਮਸਤ ਹੋਇਆ, ਮਸਤਾਨਾ ਤੁਰਿਆ ਜਾਂਦਾ, ਸਾਹਮਣੇ ਕੋ ਔਰਤ ਆਈ, ਤਾਕਤ ਉਹਦੇ ਕੋਲ, ਪੈਸਾ ਉਹਦੇ ਕੋਲ, ਸੁੰਦਰ ਬਸਤਰ ਪਾਏ, ਤੇ ਕਿਤੇ ਕਟੋਰਾ ਛਲਕਿਆ ਤੇ ਦਾਲ ਦੇ ਕੁਝ ਕੁ ਛੱਟੇ ਉਸ ਔਰਤ ਦੀ ਕੀਮਤੀ ਪੁਸ਼ਾਕ ਤੇ ਡਿੱਗੇ। ਨੇੜੇ ਘਰ ਸੀ ਸਾਈਂ ਨੂੰ ਉਹਨੇ ਆਉਂਦਿਆਂ ਸਾਰ ਕਿਹਾ, ਕਹਿਣ ਲੱਗੀ ਇਸ ਫਕੀਰ ਨੇ ਦੇਖ ਆਪਣੀ ਦਾਲ ਨਾਲ ਮੇਰੇ ਕੀਮਤੀ ਬਸਤਰ ਖਰਾਬ ਕੀਤੇ। ਉਹ ਦੌੜਿਆ ਪਿੱਛੇ ਜਾਂਦੇ ਫਕੀਰ ਨੂੰ ਪੂਰੇ ਜ਼ੋਰ ਦੇ ਨਾਲ ਉਹਨੇ ਆਪਣੇ ਵੱਲੋਂ ਸੁਥਰੇ ਜਿਹੇ ਸ਼ਬਦ ਵਰਤੇ ਨੇ, ਹੱਥ ਨਾਲ ਮਾਰਿਆ, ਮੁੱਕਾ ਮਾਰਿਆ, ਖਿੜਖੜਾ ਕੇ ਪਿਛਾਂ ਜਦੋਂ ਵਾਪਸ ਆਇਆ, ਘਰ ਤੁਰਿਆ ਹੁੰਦਾ, ਪੱਕੇ ਸਥਾਨ ਤੇ ਪੈਰ ਫਿਸਲਿਆ ਤੇ ਡਿੱਗਦਿਆਂ ਸਾਰ ਉਸ ਮਨੁੱਖ ਦੀ ਮੌਤ ਹੋ ਗਈ। ਸੁਥਰੇ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗਿਆ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਔਰਤ ਦਾ ਗਰੂਰ ਉਹਦਾ ਘੁਮਾਨ ਟੁੱਟਾ। ਦੌੜ ਕੇ ਫਕੀਰ ਦੇ ਚਰਨਾਂ ਵਿੱਚ ਜਾ ਕੇ ਕਹਿਣ ਲੱਗੀ ਫਕੀਰ ਬਾਬਾ ਬਖਸ਼ ਦੇ। ਕਹਿੰਦਾ ਫਿਰ ਸੁਥਰਾ ਸਿੱਖੋ ਫਕੀਰ ਬੋਲਿਆ, ਕਹਿਣ ਲੱਗਾ ਕਿ ਤੇਰੇ ਯਾਰ ਨੇ ਤੇਥੋਂ ਚੜ ਕੇ ਮੈਨੂੰ ਮੁੱਕਾ ਲਾਇਆ, ਮੇਰੇ ਯਾਰ ਨੇ ਮੇਥੋਂ ਚੜ ਕੇ ਤੇਰਾ ਯਾਰ ਮੁਕਾਇਆ। ਕਹਿਣ ਲੱਗਾ ਤੇਰਾ ਯਾਰ ਸੀ ਥੋੜੇ ਬਲ ਵਾਲਾ, ਮੇਰਾ ਯਾਰ ਤਾਕਤ ਵਾਲਾ, ਸੁਥਰਾ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾਹ ਤਾਲਾ। ਕਹਿੰਦਾ ਰੱਬ ਹੀ ਇਹ ਬਸ ਜਿਹੜਾ ਜਿਹਦਾ ਲੜ ਪਕੜਿਆ, ਤੇਰੇ ਯਾਰ ਕੋਲ ਤਾਕਤ ਜੀ ਇਹਨੇ ਕੋ, ਸੁਥਰਾ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾਹ ਤਾਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਕਿਸੇ ਦੀ ਤਾਕਤ ਕੀ ਤੇਰੇ ਸਾਹਮਣੇ ਝੁਕ ਸਕੇ। ਅਰਜ਼ ਕੀਤੀ ਇੱਕ ਦੁਸ਼ਮਣ ਅੰਦਰ ਦੇ ਨੇ ਜੁੜੇਗਾ ਤੇ ਅੰਦਰ ਦੇ ਦੁਸ਼ਮਣਾਂ ਦੇ ਹਵਾਲੇ ਵੀ ਗੁਰੂ ਨੇ ਖੂਨ ਦੇਏਗਾ, ਜੁੜੇਗਾ ਤੇ ਬਾਹਰ ਦੇ ਦੁਸ਼ਮਣਾਂ ਦੇ ਹਵਾਲੇ ਵੀ ਨਹੀਂ ਖੂਨ ਦੇਏਗਾ, ਤੇ ਜੇ ਲੜ ਪਕੜੀ ਰੱਖੇਗਾ ਸੱਚ ਜਾਣੀ ਜਮਦੂਦ ਦੇ ਹਵਾਲੇ ਵੀ ਨਹੀਂ ਖੂਨ ਦੇਏਗਾ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਬਚਨ ਹੁੰਦਾ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਧਰਮ ਰਾਏ ਨੂੰ ਹੁਕਮ ਹੈ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ਼। ਕਹਿਣ ਲੱਗੇ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਕਿਸੇ ਨਾ ਦੇਈ ਬੰਨ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਜਿਹੜਾ ਜੁੜਿਆ ਉਹ ਕਹਿੰਦਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਕਿਉਂਕਿ ਜਮਦੂਤ ਬਣ ਨਹੀਂ ਸਕਦਾ ਜਿਹਨੇ ਜੰਮਾ ਸਿਰਜਿਆ ਸੋ ਜਪਿਆ ਪਰਵਤਗਾਰ। ਜਿਹੜਾ ਜੁੜਿਆ ਉਹ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲਪ ਤਾਲ, ਮੋਏ ਜਮ ਡੰਡ ਨਾ ਲੱਗਈ ਤਜੀਲੇ ਸਰਬ ਜਿੰਜਾ। ਜਿਹੜਾ ਜੁੜਿਆ ਉਹ ਕਹਿੰਦਾ ਤੇਰੇ ਨਾਏ ਰੱਤੇ ਸੇ ਜਿਣ ਗਏ ਕਿਸੇ ਨਾ ਦੇਈ ਬੰਨ, ਹਾਰ ਗਏ ਸੇ ਠੱਗਣ ਵਾਲਿਆ। ਹਜ਼ੂਰ ਨੇ ਕਿਰਪਾ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਦਾ ਇੱਕ ਅੰਮ੍ਰਿਤ ਬਚਨ ਕਵਿਤ ਹੈ, ਉਹਨਾਂ ਨੇ ਤਿੰਨ ਕੁ ਉਦਾਹਰਨਾਂ ਦਿੱਤੀਆਂ ਨੇ ਕਿ ਜਦੋਂ ਆਪਾਂ ਸੱਜਣ ਦਾ ਲੜ ਪਕੜਾਂਗੇ, ਤੇ ਮੈਂ ਆਰੰਭ ਵਿੱਚ ਅਰਜ਼ ਕੀਤੀ ਲੜ ਅੰਦਰੋਂ ਕੁੱਟ ਕੇ ਪੀੜੀ ਗੰਢ ਪਾਈ, ਦੇਖੀਏ ਗੰਢ ਕਦੇ ਖੁੱਲੇ ਨਾ। ਇਹੋ ਜਿਹਾ ਜੁੜ ਜਾ ਆਪਣੇ ਅੰਤਰ ਆਤਮੇ ਤੋਂ ਕਿ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਬਾਬਾ ਭਾਈ ਗੁਰਦਾਸ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ, ਪੁੱਛਿਆ ਵੀ ਮੌਤ ਤਾਂ ਹਰ ਇੱਕ ਨੂੰ ਆਉਣੀ ਹੈ, ਇਹਦਾ ਮਤਲਬ ਕਿ ਸਿਮਰਨ ਕਰਨ ਵਾਲੇ ਨੇ ਦੁਨੀਆਂ ਤੋਂ ਜਾਣਾ ਨਹੀਂ? ਭਾਈ ਗੁਰਦਾਸ ਕਹਿਣ ਲੱਗੇ ਜਾਣਾ ਤਾਂ ਸਾਰਿਆਂ ਨੇ, ਪਰ ਉਹ ਤਰੀਕਾ ਨਹੀਂ ਜਿਸ ਤਰੀਕੇ ਨਾਲ ਆਮ ਮਨਮੁੱਖ ਜਾਂਦੇ ਨੇ। ਜਦੋਂ ਸੱਜਣ ਦਾ ਲੜ ਪਕੜੀ ਉਹ ਤਾਂ ਕਿਰਪਾ ਹੀ ਬੜੀ ਕਰਦਾ। ਗਗਨ ਪਾਕਿਸਤਾਨੀ ਇੱਕ ਵਿਦਵਾਨ ਹੋਏ ਨੇ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਉਹ ਕਹਿੰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੈਂ ਮੱਥਾ ਟੇਕਣਾ ਨਾ, ਤੇ ਮੱਥਾ ਟੇਕਣ ਤੋਂ ਬਾਅਦ ਇੱਕੋ ਦਮ ਪਤਾ ਨਹੀਂ ਫੁਰਨਾ ਉੱਠਣਾ ਮਨਾ, ਕਿਤੇ ਗੁਰੂ ਕੀ ਬੇਅਦਬੀ ਤੇ ਨਹੀਂ? ਫੁਰਨਾ ਕਿਵੇਂ ਉੱਠਣਾ? ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਉਦੋਂ ਮੇਰਾ ਮੂੰਹ ਗੁਰੂ ਵੱਲ ਹੈ, ਤੇ ਜਦੋਂ ਮੱਥਾ ਟੇਕ ਕੇ ਉੱਠ ਕੇ ਤੁਰਨਾ ਉਦੋਂ ਪਿੱਠ ਹੋ ਜਾਂਦੀ ਹੈ। ਤੇ ਅਕਸਰ ਕਈ ਵਾਰੀ ਜਦੋਂ ਭਾਵਨਾ ਵਾਲੇ ਆਉਂਦੇ ਨੇ ਮਨ 'ਚ ਕਿਤੇ ਨਾ ਕਿਤੇ ਬੀਜ ਪੁੰਗਰ ਪੈਂਦਾ ਵੀ ਮੈਂ ਪਿੱਠ ਕਰਕੇ ਤੁਰਨਾ ਕਿਤੇ ਗੁਰੂ ਦੀ ਬੇਅਦਬੀ ਤੇ ਨਹੀਂ? ਕਹਿੰਦਾ ਬੜੀ ਵਾਰੀ ਆਇਆ, ਕਹਿੰਦਾ ਇੱਕ ਦਿਨ ਬੈਠਿਆਂ ਬੈਠਿਆਂ ਪਤਾ ਨਹੀਂ ਫੁਰਨਾ ਆ ਗਿਆ। ਨਹੀਂ, ਮੱਥਾ ਟੇਕਣਾ ਤਾਂ ਵੀ ਭਲਾ ਹੈ, ਤੇ ਜਦੋਂ ਤੂੰ ਇੱਧਰ ਮੂੰਹ ਘੁਮਾ ਕੇ ਤੁਰਨਾ ਤੇ ਤਾਂ ਵੀ ਗੁਰੂ ਕਿਰਪਾ ਕਰਦਾ। ਉਹਨਾਂ ਨੇ ਕੀ ਉਦਾਹਰਨ ਦਿੱਤੀ? ਕਹਿੰਦੇ ਨੇ ਬਜ਼ੁਰਗ ਬੈਠਾ ਹੈ, ਜਦੋਂ ਬੱਚਾ ਉਹਦੇ ਸਾਹਮਣੇ ਆਉਂਦਾ ਤੇ ਬਜ਼ੁਰਗ ਆਪਣੇ ਹੱਥ ਉਹਦੇ ਸਿਰ ਤੇ ਰੱਖ ਕੇ ਅਸੀਸ ਦਿੰਦਾ ਹੈ ਤੇ ਜਦੋਂ ਬੱਚਾ ਤੁਰਨ ਲੱਗਦਾ ਤੇ ਬਜ਼ੁਰਗ ਉਹਦੀ ਕੰਧ ਤੇ ਥਾਪਣਾ ਦੇ ਕੇ ਆਪਣੀ ਮਿਹਰ ਨਾਲ ਦਿੰਦਾ। ਕਹਿਣ ਲੱਗੇ ਬਸ ਇੰਨੀ ਗੱਲ ਸਮਝ ਲਈ, ਜਦੋਂ ਤੂੰ ਝੁਕਿਆ ਤੇ ਸਤਿਗੁਰੂ ਨੇ ਆਪਣੇ ਹੱਥ ਤੇਰੇ ਸ਼ੀਸ਼ ਤੇ ਰੱਖੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਬਚਨ ਕਹਿਣ ਲੱਗੇ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹੱਥ ਧੜਿਓ ਮੇਰਾ ਮੱਥਾ, ਸਿਰ ਤੇ ਹੱਥ ਰੱਖਿਆ, ਮੱਥੇ ਤੇ ਹੱਥ ਰੱਖਿਆ, ਪਰ ਕਹਿਣ ਲੱਗੇ ਫਿਰ ਪਿੱਠ ਤੇ ਵੀ ਹੱਥ ਰੱਖ ਦਿੰਦਾ। ਜਦੋਂ ਪੜ੍ਹਨਿਆਂ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਢ ਜੀ ਕੰਢ ਤੇ ਥਾਪਣਾ ਦਿੱਤੀ, ਮੱਥੇ ਤੇ ਅਸੀਸ ਦਿੱਤੀ। ਸਹਿ ਭਾਈ ਗੁਰਦਾਸ ਨੂੰ ਪੁੱਛਿਆ ਵੀ ਕੀ ਉਸ ਮਨੁੱਖ ਨੂੰ ਮੌਤ ਦਾ ਭੈ ਨਹੀਂ, ਕਿਸੇ ਨਾ ਦੇਈ ਬੰਨ? ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦਿੱਤੀਆਂ, ਥੋੜੀ ਜਿਹੀ ਤਵੱਜੋ ਦਿਆ ਜੇ। ਕਹਿਣ ਲੱਗੇ ਸੱਜਣਾ, ਕੋਰਾ ਕਾਗਜ਼ ਲੈ, ਪਾਣੀ ਵਿੱਚ ਪਾਏਗਾ ਤੇ ਕਾਗਜ਼ ਨੇ ਗਲ ਜਾਣਾ, ਕਹਿੰਦੇ ਨੇ ਪਾਣੀ ਲਿਹਾਜ਼ ਨਹੀਂ ਕਰੇਗਾ। ਪਰ ਜੇ ਕਿਤੇ ਉਸੇ ਕਾਗਜ਼ ਨੂੰ ਤੂੰ ਤੇਲ ਵਿੱਚ ਘਿਓ ਵਿੱਚ ਚੰਗੀ ਤਰ੍ਹਾਂ ਚੋਪੜ ਕੇ ਭਿਓ ਕੇ ਪਾਣੀ ਵਿੱਚ ਪਾਏਗਾ ਤੇ ਪਾਣੀ ਨੇ ਉਸ ਕਾਗਜ਼ ਨੂੰ ਗਲਣਾ ਨਹੀਂ। ਜਿਹੜਾ ਚੋਪੜਿਆ ਥਿੰਦਿਆ ਵਾਲਾ ਕਾਗਜ਼ ਹੈ ਉਹਨੂੰ ਪਾਣੀ ਛੇਤੀ ਗਲੇਗਾ ਕਿਵੇਂ? ਕਹਿੰਦੇ ਨੇ ਕਰੋੜਾਂ ਮਨ ਰੂਹ ਪਿਆ ਹੋਵੇ, ਇੱਕ ਛੋਟੀ ਜਿਹੀ ਚਿਣਗ ਲਾ ਦੇ ਤੇ ਸਾਰਾ ਰੂਹ ਸੜ ਜਾਂਦਾ ਹੈ, ਪਰ ਜੇ ਕਿਤੇ ਉਹਨੂੰ ਬੱਤੀ ਵੱਟ ਕੇ, ਮਨਾਂ ਦੀ ਲੋੜ ਨਹੀਂ, ਬੱਤੀ ਵੱਟ ਕੇ ਉਹਨੂੰ ਤੇਲ ਵਿੱਚ ਭੇਜ ਦੇ, ਸਾਰੀ ਰਾਤ ਜਾ ਕੇ ਲੋਕਾਂ ਨੂੰ ਚਾਨਣ ਤਾਂ ਦੇਗੀ ਪਰ ਅੱਗ ਦੀ ਤਾਕਤ ਨਹੀਂ ਉਹਨੂੰ ਸਾਰੀ ਨੂੰ ਸਾੜ ਸਕੇ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਲੋਹੇ ਦਾ ਟੁਕੜਾ ਪਾਣੀ ਵੀ ਸਟੀਏ ਤੇ ਪਾਣੀ ਡੋਬ ਦਿੰਦਾ, ਪਰ ਜੇ ਕਿਤੇ ਉਹੀ ਲੋਹੇ ਦਾ ਟੁਕੜਾ ਕਿਸੇ ਬੇੜੀ ਕਿਸੇ ਲੱਕੜ ਨਾਲ ਜੁੜ ਜਾਏ ਤੇ ਪਾਣੀ ਦੀ ਕੀ ਤਾਕਤ ਵੀ ਲੋਹੇ ਨੂੰ ਡੋਬ ਸਕੇ? ਸਹਿ ਭਾਈ ਗੁਰਦਾਸ ਕਹਿਣ ਲੱਗੇ, ਜਮਦੂਤ ਤੂੰ ਮੂੰਹ ਖੋਲ੍ਹ ਕੇ ਸਾਰੀ ਦੁਨੀਆਂ ਨੂੰ ਖਾਣ ਤੁਰਿਆ ਹੈ, ਪਰ ਜਿਹਨੇ ਖਰੀ ਸੱਜਣ ਦਾ ਲੜ ਪਕੜ ਲਿਆ ਉਹਦੇ ਸਾਹਮਣੇ ਤੈਨੂੰ ਵੀ ਝੁਕਣਾ ਪੈਣਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕਿਰਤਨ ਸੰਬੰਧ ਜਲ ਮਧੇ ਸਾਵਧਾਨ ਹੈ, ਜੈਸੇ ਕੋਟ ਭਾਰ ਪੂਲ ਤਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਤੇ ਭਾਈ ਸਾਹਿਬ ਫਿਰ ਅੱਗੇ ਕਹਿਣ ਲੱਗੇ, ਜੈਸੇ ਲੋ ਬੂਟ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰ ਭੇਟਤ ਹੀ ਦਸਨ ਦਸਾਨ ਹੈ। ਜਦੋਂ ਸਤਿਗੁਰੂ ਦਾ ਲੜ ਪਕੜੇਗਾ ਉਹ ਜਮਦੂਤ ਵੀ ਦਾਸ ਹੈ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਫਿਰ ਅੱਗੇ ਤੱਕਿਓ ਅਗਲੀ ਕਿਰਪਾ ਕੀ ਹੋਈ, ਸਾਹਿਬ ਕਹਿਣ ਲੱਗੇ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾ ਹੀ ਸਨ, ਜਿਹੜੇ ਉਹਦੇ ਚਰਨਾਂ ਵਿੱਚ ਝੁੱਕ ਗਏ, ਨਾਮ ਦਾ ਕੀਮਤੀ ਮੋਤੀ ਉਹਨੇ ਦਿੱਤਾ ਤੇ ਉਹ ਆਬਦਾਰ ਮੋਤੀ ਜਿਹਨੂੰ ਦੁਨੀਆਂ ਦੀ ਕੋਈ ਤਾਕਤ ਸੰਨ ਲਾ ਕੇ ਚੁਰਾ ਨਹੀਂ ਸਕਦੀ। ਸਾਹਿਬ ਨੇ ਉਹਦੇ ਬਾਰੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇੜ ਨਾ ਜਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦੇ, ਹਰ ਧਨ ਕੋ ਉਚੱਕਾ ਨੇੜ ਨਾ ਆਵੀ, ਜਮ ਜਾਤ ਗਾਤੀ ਡੱਡ ਨਾ ਲਗਾਈ, ਕੋਈ ਨੇੜੇ ਢੁਕਦਾ ਨਹੀਂ। ਕਹਿੰਦੇ ਨੇ ਨਾਮ ਦਾ ਕੀਮਤੀ ਮਾਣਕ ਦਿੱਤਾ ਉਹਨੂੰ ਕੋਈ ਵੀ ਸੰਨ ਨਹੀਂ ਜੇ ਲਾ ਸਕਦਾ, ਉਹਨੂੰ ਲੱਗਾ ਨਾ ਹੀ ਸੰਨ। ਤੇ ਜਿਹਨਾਂ ਨੂੰ ਫਿਰ ਨਾਮ ਦਾ ਕੀਮਤੀ ਰਤਨ ਮਿਲ ਜਾਏ, ਕਦੇ ਤੱਕੋ ਲੜੀ ਕੈਸੀ, ਸਾਹਿਬ ਨੇ ਜੇਠ ਦੇ ਮਹੀਨੇ ਵਿੱਚ ਪਰੋਤੀ। ਕਹਿਣ ਲੱਗੇ ਫਿਰ ਉਹ ਰਜ਼ਾ ਵੀ ਤੁਰ ਕੇ ਕਹਿੰਦੇ, ਰੰਗ ਸਭੇ ਨਾਰਾਇਣੈ ਜੇਤੇ ਮਨ ਭਾਵਨ, ਕਹਿੰਦੇ ਨੇ ਮੇਰੇ ਮਾਲਕ ਜੋ ਤੈਨੂੰ ਪਾਉਂਦਾ ਤੂੰ ਉਹੀ ਰੰਗ ਉਹੀ ਕੌਤਕ ਕਰਨਾ ਤੇ ਤੈਨੂੰ ਉਹ ਕੌਤਕ ਚੰਗੇ ਲੱਗਦੇ ਨੇ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਨੂੰ ਪਾਉਂਦਾ ਉਹ ਕੁਝ ਉਹ ਆਪ ਕਰਦਾ। ਤੇ ਫਿਰ ਕਹਿਣ ਲੱਗੇ, ਸੋਈ ਜੀ ਕਰਨ ਤੇ ਆਪਣੀ ਮਰਜ਼ੀ ਨਾਲ ਉਹ ਜੀਵਾਂ ਤੋਂ ਕਰਾਉਂਦਾ, ਆਪ ਵੀ ਉਹ ਕੌਤਕ ਵਰਤਾਉਂਦਾ ਆਪਣੀ ਰਜ਼ਾ ਨਾਲ ਜੀਵਾਂ ਤੋਂ ਕਰਾਉਂਦਾ। ਕਹਿਣ ਲੱਗੇ, ਪਰ ਪਿਆਰਿਆ ਚੇਤੇ ਰੱਖੀ, ਜੋ ਪ੍ਰਭ ਕੀਤੇ ਆਪਣੇ ਸਹੀ ਕਈ ਹੈ ਧੰਨ, ਜਿਹਨਾਂ ਨੂੰ ਮਾਲਕ ਨੇ ਆਪਣਾ ਬਣਾ ਲਿਆ ਨਾ ਉਹਨਾਂ ਨੂੰ ਫਿਰ ਧੰਨ ਹੀ ਕਹੀ, ਉਹ ਧੰਤਾ ਯੋਗ ਨਹੀਂ, ਉਹ ਵਡਿਆਏ ਜਾਂਦੇ ਨੇ ਸ਼ੋਭਾ ਉਹਨਾਂ ਦੀ। ਇਹ ਹਜ਼ੂਰ ਨੂੰ ਪੁੱਛੀਏ, ਦਾਤਾ ਇਹ ਲੜ ਆਪਣੇ ਆਪ ਪਕੜ ਲਈਦਾ, ਇਹ ਕੀਮਤੀ ਨਾਮ ਦਾ ਮੋਤੀ ਆਪ ਮਿਲ ਜਾਂਦਾ ਕੀ ਆਪਣਾ ਉਹਨੂੰ ਬਣਾ ਲਈਦਾ? ਸਾਹਿਬ ਕਹਿਣ ਲੱਗੇ, ਨਹੀਂ ਭਾਈ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵੇ? ਜੇ ਆਪਣੀ ਮਰਜ਼ੀ ਨਾਲ ਕੁਝ ਮਿਲਦਾ ਹੋਵੇ ਤੇ ਜੀ ਵਿਛੜ ਕੇ ਰੋਵੇ ਕਿਉਂ? ਸਾਹਿਬ ਕਹਿੰਦੇ ਨੇ, ਆਪਣ ਲੀਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਆਪਣਾ ਤਾਕਤ ਆਪਣਾ ਉਦਮ ਆਪਣਾ ਬਲ ਨਹੀਂ, ਇੱਥੇ ਬਿਲਕੁਲ ਸਮਰਪਿਤ ਵਾਲੀ ਬਿਰਤੀ ਹੈ ਕਿ ਇਹ ਫੁਰਨਾ ਵੀ ਨਾ ਬਣਾਈ ਕਿ ਮੈਂ ਆਪਣੇ ਆਪ ਜੁੜਿਆ ਤੇ ਕਦੀ ਬੋਲੀਏ ਨਾ, अमृत वेले अभ्यास करदे आ किते अचिनचेत सूक्ष्म आ जाए ना भी हुण ते चंगी कृपा हो गई है, बस दूजे दिन ही उहदा रिजल्ट देख लियो। एक खिण लगदा बंदे नूं थिरकदिया, साहब कहिंदे ने तूं मर जा, जो कुछ हुंदा पिया बिल्कुल ना सोची मैं करना, बस इक्को गल कहि दाता आपण लिया जे मिलै विछड़ क्यों रुवन। साहब कहिंदे ने इक काम कर लै साधु संग प्राप्ते नानक रंग मनन, साधु जुड़े हुए दी संगत कर जे नाम दे रंग नूं मन नहीं, जेड़ी मंजिल तू कई जन्म ला के तय करनी है किते जुड़िया होया मिल जाएगा। ते साहब कहिंदे ने साध कै संग नहीं किछ काल दर्शन भेटत खुद निहाल, जेड़ियां कुंडियां अंदर दियां खुलदियां नहीं घालना वाला खुद देगा। हजूर कहन लगे साधु संग प्राप्ते नानक रंग मनन, वो साईं दे प्यार नूं मानते ने। फिर दाता जेल तां तपदा बड़ा, कहन लगे उन्हां ले जिन्हां कोल साईं दा नाम नहीं हर जेठ रंगीला तिस धणी, कहन लगे जेठ दा मकीना उस लई रंग रलियां वाला अंदर दा सुख देण वाला है जिहदा मेरा वाहगुरु हो जाए। ते साहब कहन लगे जिस कै भाग मथंग, जिहदे मथे दे भाग ने ना प्यारिया ए महीना उहनां लई भागां वाला है। सतगुरु कृपा करे प्यारियो, आओ अंदरों दामन पकड़िए घुट के सतगुरु दे शब्द दा, जुड़िए अंदरों शब्द नाल बहिंदिआं उठदिआं चलदिआं फिरदिआं। ते जदों उहदा लड़ पकड़ लिया ना फिर किसे दी ताकत नहीं सानू बन सके, चाहे अंदर दा दुश्मन होवे चाहे बाहर दा दुश्मन होवे। इन्नियां कु बेनतियां प्रवान करिया जी। कल साहब ने फिर गल करनी है कि असाड़ तपदा उहनां लई आ जिहड़े वड्डे नूं छड्ड के मनुख दी आस ते जींदे ने। खुईआं भुल्लां बख्श दिया जी। वाहिगुरू जी का खालसा वाहिगुरू जी की फतेह।